ਪੇਸ਼ਾਂ ਆਪਣੇ ਇਤਿਹਾਸ ਨੂੰ ਜ਼ਿੰਦਾ ਰੱਖਿਆ ਕਰਦੀਆਂ ਨੇ। ਖਾਸ ਤੌਰ 'ਤੇ ਸਿੱਖ ਕੌਮ ਜਿੱਥੇ ਸ਼ਬਦ ਨੂੰ ਨਮਸਕਾਰ ਕਰਨ ਵਾਲੀ ਹੈ, ਸ਼ਬਦ ਦੀ ਸੰਭਾਲ ਕਰਨ ਵਾਲੀ ਹੈ, ਸ਼ਬਦ ਦੇ ਆਸਰੇ ਚੱਲਣ ਵਾਲੀ ਹੈ, ਇਸ ਦੇ ਨਾਲ ਨਾਲ ਇਤਿਹਾਸ ਮੁਖੀ ਕੌਮ ਹੈ ਸਿੱਖ ਕੌਮ। ਇੱਕ ਬਹੁਤ ਵਧੀਆ ਸਰੋਤ ਹੈ ਇਹ ਇਤਿਹਾਸ ਦੀ ਵਿਚਾਰ ਕਰਨ ਵਾਲਾ। ਦੂਜਾ ਸਰੋਤ ਹੈ ਸਾਡੇ ਪਾਸ ਢਾਡੀ ਸਿੰਘਾਂ ਦੇ ਪਾਸੋਂ ਇਤਿਹਾਸ ਗਾਇਨ ਰੂਪ ਦੇ ਵਿੱਚ ਸਰਵਣ ਕਰਨਾ। ਤੁਸੀਂ ਦੇਖਣਾ ਇਹ ਕੇਵਲ ਸਿੱਖ ਪੰਥ ਦੇ ਵਿੱਚ ਹੈ ਜਿੱਥੇ ਢਾਡੀਆਂ ਦੇ ਪਾਸੋਂ ਗੁਰ ਇਤਿਹਾਸ ਸਿੱਖ ਇਤਿਹਾਸ ਅਸੀਂ ਸਰਵਣ ਕਰਦੇ ਹਾਂ ਗਾਇਨ ਰੂਪ ਦੇ ਵਿੱਚ। ਬੜਾ ਚਾਅ ਆਉਂਦਾ ਸਾਨੂੰ, ਅਸੀਂ ਬੜੇ ਚਾਅ ਦੇ ਨਾਲ ਜੁੜਦੇ ਹਾਂ। ਇਹ ਵੀ ਜਿਹੜੀ ਬਾਤ ਹੈ ਨਾ, ਜੇ ਮੈਂ ਇਉਂ ਆਖਾਂ ਕਿ ਇਸ ਪਾਵਨ ਅਸਥਾਨ ਦੀ ਇੱਕ ਵਿਸ਼ੇਸ਼ਤਾ ਹੈ, ਇਤਿਹਾਸ ਦੀ ਕਥਾ ਹੋਰ ਵੀ ਆਪਣੇ ਅਨੇਕਾਂ ਇਤਿਹਾਸਕ ਸਥਾਨਾਂ 'ਤੇ ਹੁੰਦੀ ਹੈ। ਗੁਰਦੁਆਰਾ ਫਤਿਹਗੜ੍ਹ ਸਾਹਿਬ ਅਸੀਂ ਨਾਂ ਲੈ ਸਕਦੇ ਹਾਂ, ਸਾਡੇ ਨੇੜੇ ਗੁਰਦੁਆਰਾ ਰਾਮਸਰ ਅਸੀਂ ਕਹਿ ਸਕਦੇ ਹਾਂ, ਦੀਵਾਨ ਅਸਥਾਨ ਮੰਜੀ ਸਾਹਿਬ ਅਸੀਂ ਕਹਿ ਸਕਦੇ ਹਾਂ, ਅਨੇਕਾਂ ਸਥਾਨਾਂ 'ਤੇ ਹੁੰਦੀ ਹੈ। ਔਰ ਸਭਨਾ ਸਥਾਨਾਂ 'ਤੇ ਪ੍ਰੇਮੀ ਜਨ ਜਿਹੜੇ ਨੇ ਜੁੜਦੇ ਨੇ, ਇਕੱਠੇ ਹੁੰਦੇ ਨੇ। ਪਰ ਜੇ ਮੈਂ ਇਉਂ ਆਖਾਂ ਕਿ ਇੱਥੋਂ ਦਾ ਰਸ, ਇੱਥੋਂ ਦਾ ਆਨੰਦ, ਇੱਥੋਂ ਦਾ ਜੋੜ ਮੇਰ ਇੱਕ ਵੱਖਰਾ ਹੈ, ਵਿਲੱਖਣ ਹੈ। ਸਿਰਫ ਅੰਦਰ ਹੀ ਸੰਗਤਾਂ ਨਹੀਂ ਬੈਠੀਆਂ, ਬਾਹਰ ਸਰੋਵਰ ਦੇ ਆਲੇ ਦੁਆਲੇ, ਇਸ ਇਮਾਰਤ ਦੇ ਆਲੇ ਦੁਆਲੇ, ਜਿੱਥੇ ਜਿੱਥੇ ਕਿਸੇ ਨੂੰ ਠੀਕ ਥਾਂ ਮਿਲੀ ਬੈਠਣ ਵਾਸਤੇ ਉੱਥੇ ਹੀ ਬੈਠ ਗਿਆ ਅਤੇ ਗੁਰੂ ਇਤਿਹਾਸ ਨੂੰ ਸਰਵਣ ਕਰਨ ਦਾ ਯਤਨਸ਼ੀਲ ਹੋਇਆ। ਅਸੀਂ ਕੱਲ੍ਹ ਵਿਚਾਰ ਰਹੇ ਸਾਂ ਸਤਿਗੁਰੂ ਮਹਾਰਾਜ ਇਸ ਖਿਆਲ ਨੂੰ ਦ੍ਰਿੜ ਕਰਵਾਉਣਾ ਚਾਹੁੰਦੇ ਨੇ, ਅਤਿ ਸੂਰਾ ਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਿ ਤਾਵੈ। ਵਾਹਿਗੁਰੂ। ਧਿਆਨ ਰੱਖਣਾ, ਅਤਿ ਸੂਰਾ ਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਤਾ ਵੈ। ਜੇ ਕੋਈ ਵਿਅਕਤੀ ਆਪਣੇ ਆਪ ਨੂੰ ਡਾਢਾ ਸੂਰਮਾ ਸਮਝਦਾ ਹੈ, ਯੋਧਾ ਸਮਝਦਾ ਹੈ, ਉਸ ਦੀ ਸੂਰਮਤਾਈ ਉਸ ਸੂਰਮੇ ਦੇ ਹੱਥ ਵਿੱਚ ਨਹੀਂ ਹੈ, ਉਸ ਦੀ ਸ਼ਕਤੀ ਉਸ ਦੇ ਹੱਥ ਵਿੱਚ ਨਹੀਂ ਹੈ, ਉਸ ਦੀ ਸੂਰਮਤਾਈ ਉਸ ਦੀ ਸ਼ਕਤੀ ਕਲਾ ਵਾਹਿਗੁਰੂ ਜੀ ਦੇ ਹੱਥ ਵਿੱਚ ਹੈ। ਗੱਲ ਇੱਥੇ ਹੀ ਅਸੀਂ ਸਮਝ ਸਕਦੇ ਹਾਂ, ਹਮ ਆਦਮੀ ਹਾਂ ਹਾਂਜੀ ਇੱਕਦਮ ਹੀ। ਜੇ ਇਹ ਸਾਰਾ ਸਰੀਰ ਸਾਰਾ ਜੁੱਸਾ ਜਿਸਮ ਖੜੋਤਾ ਹੀ ਇੱਕ ਸਵਾਸ ਦੇ ਆਸਰੇ ਹੈ ਤੇ ਮਨੁੱਖ ਦੇ ਅੰਦਰ ਫਿਰ ਬਾਕੀ ਸ਼ਕਤੀ ਕਿਹੜੀ ਰਹਿ ਗਈ? ਸਰੀਰਾਂ ਵਰਗੇ ਹੀ ਸਰੀਰ ਹੁੰਦੇ ਨੇ, ਸਾਰੇ ਸਰੀਰ ਪੰਜਾਂ ਤੱਤਾਂ ਤੋਂ ਬਣੇ ਹੁੰਦੇ ਨੇ, ਸਾਰਿਆਂ ਦੇ ਅੰਦਰ ਹੀ ਮਨ ਦਾ ਮਾਇੰਡ ਦਾ ਨਿਵਾਸ ਹੁੰਦਾ ਹੈ। ਲੇਕਿਨ ਕੁਝ ਵਿਸ਼ੇਸ਼ ਬਾਤ ਹੈ, ਜਦੋਂ ਕਿਸੇ ਨੂੰ ਬੜਾ ਸੂਰਮਾ ਸਮਝਿਆ ਜਾਂਦਾ, ਸੂਰਮਾ ਆਖਿਆ ਜਾਂਦਾ, ਯੋਧਾ ਆਖਿਆ ਜਾਂਦਾ ਤੇ ਗੁਰੂ ਸਾਹਿਬ ਚੇਤੇ ਕਰਵਾਉਂਦੇ ਨੇ, ਯਾਦ ਰੱਖਿਓ ਜੇ ਅਤ ਸੂਰਾ ਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਤਾ ਵੈ। ਕਿੱਥੇ ਕੀ ਕਰ ਸਕਦਾ? ਕੋਈ ਕੁਛ ਨਹੀਂ ਕਰ ਸਕਦਾ। ਸਿੰਘਾਂ ਦੇ ਅੰਦਰ ਨਾ ਪਿਛਲੀਆਂ ਕੁਝ ਜਿੱਤਾਂ ਜਿੱਤਣ ਕਰਕੇ ਨਾ ਮਹਾਰਾਜ ਨੇ ਮਹਿਸੂਸ ਕੀਤਾ ਇੱਕ ਅਭਿਮਾਨ ਆ ਗਿਆ, ਹੰਕਾਰ ਆ ਗਿਆ। ਔਰ ਮੈਂ ਬੇਨਤੀ ਕਰ ਰਿਹਾ ਸਾਂ ਪਾਤਸ਼ਾਹ ਕਿਰਪਾ ਕਰਨ, ਜਿੱਤ ਪ੍ਰਾਪਤ ਹੋਵੇ ਤਾਂ ਉਸ ਜਿੱਤ ਨੂੰ ਪਚਾਇਆ ਜਾਵੇ, ਹਜ਼ਮ ਕੀਤਾ ਜਾਵੇ, ਬਰਦਾਸ਼ਤ ਕੀਤਾ ਜਾਵੇ। ਇਹ ਜੇਤੂ ਦਾ ਵੱਡਾ ਗੁਣ ਹੁੰਦਾ ਹੈ। ਅਸੀਂ ਇਤਿਹਾਸ ਦੇ ਪ੍ਰਸਿੱਧ ਵਾਕ ਪੜ੍ਹਿਆ ਕਰਦੇ ਹਾਂ ਨਾ ਕਿ ਪੰਘਾਣੀ ਦਾ ਯੁੱਧ ਹੋਇਆ ਅਤੇ ਸਤਿਗੁਰਾਂ ਨੇ ਕੀ ਆਖਿਆ ਸੀ, ਭਈ ਜੀਤ ਮੇਰੀ ਕਿਰਪਾ ਕਾਲ ਕੇਰੀ। ਕੋਈ ਐਵੇਂ ਨਾ ਸਮਝੇ ਇਹ ਜਿੱਤ ਮੇਰੇ ਬਾਹੂ ਬਲ ਕਰਕੇ, ਮੇਰੀ ਸਿਆਣਪ ਕਰਕੇ ਜਾਂ ਮੇਰੇ ਕਿਸੇ ਕਰਕੇ ਹੋਈ ਹੈ, ਨਹੀਂ, ਕਿਰਪਾ ਕਾਲ ਕੇਰੀ। ਸਿੰਘਾਂ ਨੂੰ ਫਿਰ ਤੋਰਿਆ ਇਸ ਅਭਿਮਾਨ ਨੂੰ ਨਿਵਾਰਨ ਦੇ ਵਾਸਤੇ, ਜਾਓ ਇਸ ਪਾਸੇ ਅਟੈਕ ਕਰੋ। ਹੋਇਆ ਆਪ ਪਿੱਛੇ ਮੁੜੇ ਆਏ, ਅਤੇ ਸਿੰਘ ਨਾਲ ਸਿੰਘਾਂ ਨੂੰ ਵੀ ਪਸਪਾ ਹੋਣਾ ਪਿਆ। ਫਿਰ ਪਿੱਛੇ ਪਿੱਛੇ ਪਹਾੜੀਏ ਆਏ ਔਰ ਉਹਨਾਂ ਪਹਾੜੀ ਫੌਜਾਂ ਨੇ ਪਹੁੰਚ ਕੇ ਜਿੱਥੇ ਗੁਰੂ ਕਾ ਡੇਰਾ ਸੀ, ਨਿਵਾਸ ਸੀ, ਤਬੇਲੇ ਵੀ ਲੁੱਟੇ ਅਤੇ ਖਜ਼ਾਨੇ ਵੀ ਲੁੱਟੇ ਅਤੇ ਹੋਰ ਜੋ ਕੁਝ ਵੀ ਕੱਪੜਾ ਲੱਤਾ ਹੱਥ ਵਿੱਚ ਆਇਆ ਸਭ ਲੁੱਟ ਪੁੱਟ ਕੇ ਲੈ ਗਏ। ਸਿੰਘ ਉਦਾਸ ਹੋਏ, ਸਿੰਘ ਉਦਾਸ ਹੋਏ ਭਾਈ ਉਦੈ ਸਿੰਘ ਵਰਗੇ, ਇਹ ਕੀ ਹੋ ਗਿਆ, ਪਾਤਸ਼ਾਹ ਕਿਉਂ ਹੋਇਆ? ਆਲਮ ਸਿੰਘ ਨੇ ਆਖਿਆ ਮਹਾਰਾਜ ਕਿਉਂ ਹੋ ਗਿਆ ਸਭ ਕੁਛ? ਫਿਰ ਗੁਰੂ ਸਾਹਿਬ ਨੇ ਨਾ ਪਹਿਲਾ ਪੜਾ ਤਾਂ ਗੱਲ ਨੂੰ ਸਮਝਾਉਣ ਵਾਲਾ ਕਿ ਅੰਦਰੋਂ ਸਪਿਰਟ ਨਾ ਕਿਸੇ ਤਰ੍ਹਾਂ ਮਰੇ, ਅੰਦਰ ਹੀਨਤਾ ਨਾ ਆ ਜਾਏ। ਆਖਿਆ ਲਕੀਰਾਂ ਵਾਹੋ, ਵਾਹੀਆਂ ਹੁਣ ਮਿਟਾਓ, ਮਿਟਾਈਆਂ। ਹਜ਼ੂਰ ਕਹਿਣ ਲੱਗੇ ਵਾਹੁਣ ਨਾਲ ਜਾਂ ਮਿਟਾਉਣ ਦੇ ਨਾਲ ਕੋਈ ਹਰਖ ਜਾਂ ਸੋਗ ਹੋਇਆ? ਕਹਿੰਦੇ ਨਹੀਂ। ਪਾਤਸ਼ਾਹ ਕਹਿਣ ਲੱਗੇ ਅਗਿਆਨੀਆਂ ਨੂੰ ਹਰਖ ਹੁੰਦਾ ਹੈ, ਅਗਿਆਨੀਆਂ ਨੂੰ ਸੋਗ ਹੁੰਦਾ ਹੈ, ਗਿਆਨਵਾਨ ਨੂੰ ਨਾ ਹਰਖ ਹੁੰਦਾ ਹੈ ਨਾ ਸੋਗ ਹੁੰਦਾ ਹੈ। ਅਤੇ ਗੁਰੂ ਨੂੰ ਨਾ ਹਰਖ ਹੈ ਨਾ ਸੋਗ ਹੈ। ਜੇ ਗੁਰੂ ਨੂੰ ਨਹੀਂ ਤਾਂ ਸਿੱਖ ਨੂੰ ਕੀ ਹੋਣਾ ਚਾਹੀਦਾ? ਐਸਾ ਕੁਝ ਨਹੀਂ ਹੋਣਾ ਚਾਹੀਦਾ। ਹਰਖ ਸੋਗ ਜੰਕ ਹੈ ਨਹੀਂ, ਬੈਰੀ ਮੀਤ ਸਮਾਨ, ਕਹੋ ਨਾਨਕ ਸੁਣ ਰੇ ਮਨਾ। ਸਤਿਗੁਰੂ ਮਹਾਰਾਜ ਕੀ ਸਮਝਾ ਰਹੇ? ਗਿਆਨੀ ਵੀ ਆਖਿਆ, ਮੁਕਤ ਵੀ ਆਖਿਆ, ਸੋ ਮੂਰਤ ਭਗਵਾਨ ਉਸਤਤ ਨਿੰਦਾ, ਸੁਖ ਦੁੱਖ ਹਰਖ ਸੋਗ, ਜਿਹੜੇ ਲੋਕ ਇਸ ਤੋਂ ਨਿਆਰੇ ਹੋ ਜਾਂਦੇ ਨੇ ਸੋ ਮੂਰਤ ਭਗਵਾਨ। ਇਹ ਕਰਕੇ ਨਾ ਸਮਝਾ ਕੇ ਸਿੱਖਾਂ ਦੇ ਅੰਦਰ ਨਾ ਕੋਈ ਧੀਰਜ ਅਤੇ ਦਿਲਾਸਾ ਦਿੱਤਾ। ਹੁਣ ਧੀਰਜ ਦਿਲਾਸਾ ਦਿੰਦਿਆਂ ਹੋਇਆਂ ਸਤਿਗੁਰਾਂ ਨੇ ਕੁਝ ਬਚਨ ਇੱਥੇ ਆਖੇ, ਆਪਾਂ ਇੱਥੋਂ ਆਰੰਭ ਕਰਦੇ ਹਾਂ ਅਤੇ ਅਗਲਾ ਪ੍ਰਸੰਗ ਜਿਹੜਾ ਨਾ ਪਿਆਰ ਦੇ ਨਾਲ ਧਿਆਨ ਦੇ ਨਾਲ ਸਾਰੇ ਸਰਵਣ ਕਰਦੇ ਹਾਂ। ਅਸੀਂ ਆਪ ਵੀ ਹਮੇਸ਼ਾ ਧਿਆਨ ਰੱਖਣਾ ਹੈ, ਜੇ ਕਿਤੇ ਕੁਛ ਪ੍ਰਾਪਤ ਹੋ ਜਾਂਦਾ ਹੈ ਗੁਮਾਨ ਨਾ ਆਵੇ। ਰਵਿਦਾਸ ਜੀ ਦਾ, ਬਾਬਾ ਜੀ ਦਾ ਆਖਿਆ ਹੋਇਆ ਬਚਨ, ਜਬ ਕਿਛੁ ਪਾਵੈ ਤਬ ਗਰਬ ਕਰਤ ਹੈ, ਮਾਇਆ ਗਈ ਤਬ ਰੋਵਣ ਲਗਤ ਹੈ। ਫਿਰ ਇਹ ਵੀ ਕੰਮ ਨਾ ਹੋਵੇ। ਰੋਜ਼ ਪ੍ਰਭਾਤੇ ਜਾਗ ਕੇ ਜਿਸ ਵੇਲੇ ਅਸੀਂ ਨਿਤਨੇਮ ਕਰਦੇ ਹਾਂ ਅਤੇ ਇਸ ਨਿਤਨੇਮ ਦੇ ਵਿੱਚ ਤਾਕੀਦ ਹੈ ਕਿ ਇਹ ਸਵਈਏ ਵੀ ਪੜ੍ਹੇ ਜਾਣ, ਮਾਤੇ ਮਤੰਗ ਜਰੇ ਜਰ ਸੰਗ, ਅਨੂਪ ਉਤੰਗ ਸੁਰੰਗ ਸਵਾਰੇ, ਕੋਟ ਤੁਰੰਗ ਕੁਰੰਗ ਸੇ ਕੂਦਤ, ਪਾਉਣ ਕੇ ਗਾਉਣ ਕੋ ਜਾਤ ਨਿਵਾਰੇ, ਭਾਰੀ ਭੁਜਾਣ ਕੇ ਭੂਪ ਭਲੀ ਬਿਦ, ਨਿਆਵਤ ਸੀਸ ਨ ਜਾਤ ਵਿਚਾਰੇ, ਏਤੇ ਪਹੇ ਤੋ ਕਹਾ ਪੈ ਭੂਪਤੇ ਅੰਤ ਕੋ, ਨਾਂਗੇ ਹੀ ਪਾਏ ਪਧਾਰੇ, ਜੀਤ ਫਿਰੈ ਸਭ ਦੇਸ਼ ਦਿਸਾਣ ਕੋ, ਬਾਜਤ ਢੋਲ ਮਿਰਦੰਗ ਨਗਾਰੇ, ਗੁੰਜਤ ਗੂੜ ਗਜਾਣ ਕੇ ਸੁੰਦਰ, ਹਿੰਸਤ ਹੈ ਅਹੀ ਰਾਜ ਹਜ਼ਾਰੇ, ਭੂਤ ਭਵਿੱਖ ਭਵਾਣ ਕੇ ਭੂਪਤ, ਕੌਣ ਕਣੈ ਨੀ ਜਾਤ ਵਿਚਾਰੇ। ਸ੍ਰੀ ਪਦ ਫਿਰ ਕੀ ਹੋ ਗਿਆ? ਏਤੇ ਭਏ ਤੋ ਕਹਾਂ ਪਏ। ਦੋ ਵਾਰ ਇਹਨਾਂ ਸਵਈਆਂ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਨਾ ਐਸ ਜੀਵਨ ਦੇ ਐਸ ਜਿਹਨੂੰ ਅਸੀਂ ਉਤਰਾਅ ਆਖਦੇ ਹਾਂ ਨਾ, ਉਤਰਾਅ ਵੱਲ ਧਿਆਨ ਦਿਵਾ ਕੇ ਸਾਨੂੰ ਸੁਚੇਤ ਕਰ ਦਿੱਤਾ, ਤੇਰੇ ਸਾਹਮਣੇ ਦਿਨ ਆ ਰਿਹਾ ਹੈ, ਦਿਹਾੜੀ ਆ ਰਹੀ ਹੈ, ਤੇਰੇ ਹੱਥੋਂ ਕੁਝ ਜਾਵੇ ਤੇ ਸਮਝ ਲਈ ਅੰਤ ਕੋ ਨੰਗੇ ਹੀ ਪਾਏ ਪਧਾਰੇ। ਨਾ ਮੇਰਾ ਸੀ ਰੱਥ ਨਾ ਅਸਵ ਨਾ ਗਾਜ, ਰੱਥ ਨਾ ਅਸਵ ਛਿਰ ਮੈਂ ਤਿਆਗਤ ਨਾਂਗ ਸਿਧਾਰੋ, ਸੂਰ ਨਾ ਬੀਰ ਨਾ ਮੀਰ ਨਾ ਖਾਨਮ, ਸੰਗ ਨਾ ਕੋਊ ਦ੍ਰਿਸ਼ਟ ਨਿਹਾਰੋ, ਕੁਛ ਵੀ ਨਾਲ ਜਾਣ ਵਾਲਾ ਨਹੀਂ ਹੈ। ਮਨ ਤਕੜਾ ਰੱਖੋ, ਤਕੜਾ ਰੱਖੋ ਮਨ ਆਪਣਾ, ਨਾ ਕੁਝ ਲੈ ਕੇ ਆਏ ਸਾਂ ਨਾ ਕੁਝ ਲੈ ਕੇ ਜਾਣ ਵਾਲੀ ਗੱਲ ਹੈ ਤੇ ਨਾ ਕੁਝ ਸਾਥ ਜਾਂਦਾ ਹੈ। ਪੰਚਮ ਪਾਤਸ਼ਾਹ ਹਜ਼ੂਰ ਦਾ ਵਾਕ ਧਿਆਨ ਵਿੱਚ ਲੈ ਆਉਣਾ, ਕਹਿੰਦੇ ਨੇ ਹਰੇਕ ਬੰਦਾ ਇਹ ਗੱਲ ਨਹੀਂ ਸਮਝ ਸਕਦਾ, ਪਰ ਗੁਰੂ ਕਾ ਕਹਾਉਣ ਵਾਲਾ ਉਹਨੂੰ ਸਮਝਣੀ ਚਾਹੀਦੀ ਹੈ। ਕੋਈ ਜਾਣੈ ਕਵਣ ਇਹੀਆਂ ਜਗ ਮੀਤ, ਜਿਸ ਹੋਏ ਕਿਰਪਾਲ ਸੋਈ ਵਿਦ ਬੂਝੈ ਤਾਂ ਕੀ ਨਿਰਮਲ ਰੀਤ, ਮਾਤ ਪਿਤਾ ਬਣਿਤਾ ਸੁਤ ਬੰਧਪ ਇਸ਼ਟ ਮੀਤ ਅਰ ਭਾਈ, ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤੇ ਕੋ ਨਾ ਸਹਾਈ। ਮੁਕਤੀ ਮਾਲ ਕਣਕ ਲਾਲ ਹੀਰਾ, ਮਨੋਰੰਜਨ ਕੀ ਮਾਇਆ, ਹਾ ਹਾ ਕਰਤ ਬੇਹਾਨੀ ਅਵਦਾ ਤਾ ਮਹਿ
ਸੰਤੋਖ
ਸੰਤੋਖ ਨਾ ਪਾਇਆ। ਹਸਤੇ ਰਥ ਅਸੋ ਪਵਨ ਤੇਜ ਧਣੀ ਭੂਮਨ ਚ ਤੁਰੰਗਾ ਸੰਗ ਨਾ ਚਾਲਿਓ ਇਨ ਮੈਂ ਕਛੁਆ, ਊਠ ਸਿਧਾਇਓ ਨੰਗਾ। ਚਿਤਨ ਰਹੀਏ, ਸਾਵਧਾਨ ਰਹੀਏ। ਗੁਰੂ ਪਾਤਸ਼ਾਹ ਅੱਗੇ ਕੁਝ ਹੋਰ ਕਹਿ ਰਹੇ ਨੇ ਮਹਾਰਾਜ, ਔਰ ਜੋ ਕੁਝ ਆਖਿਆ ਉਹਨਾਂ ਨੇ, ਪਤਾ ਨਹੀਂ ਕਿਹੜੀ ਅੱਖ ਹੈ ਭਾਈ ਸਾਹਿਬ, ਭਾਈ ਸੰਤੋਖ ਸਿੰਘ ਹੋਰਾਂ ਦੇ ਕੋਲ। ਵਾਹਿਗੁਰੂ। ਡੇਢ ਸਦੀ ਬਾਅਦ ਵੀ, ਡੇਢ ਸੌ ਸਾਲ ਬਾਅਦ ਵੀ ਜਿਹੜੀ ਅੱਖ ਦੇਖਦੀ ਪਈ ਹੈ, ਜਿਹੜੇ ਕੰਨ ਸੁਣਦੇ ਪਏ ਨੇ, ਐਂ ਆਖਿਆ ਜਾ ਰਿਹਾ ਹੈ, ਐਂ ਸੁਣਿਆ ਜਾ ਰਿਹਾ ਹੈ, ਐਂ ਸਜੇ ਹੋਏ ਨੇ। ਮਾਣਯੋਗ ਭਾਈ ਸੰਤੋਖ ਸਿੰਘ ਜੀ ਅੱਗੇ ਕੀ ਲਿਖਦੇ ਨੇ, ਮੈਂ ਭਾਈ ਸਾਹਿਬ ਹੋਰਾਂ ਨੂੰ, ਆਪਣੇ ਬਜ਼ੁਰਗ ਮਿੱਤਰ ਨੂੰ ਬੇਨਤੀ ਕਰਾਂਗਾ, ਸਾਨੂੰ ਸਰਵਣ ਕਰਵਾਓ। ਆਪ ਸਾਰੇ ਗੁਰਸਿੱਖ ਮਾਈ ਭਾਈ ਜਿਵੇਂ ਜੁੜੇ ਬੈਠੇ ਹੋ ਇਕਾਗਰਤਾ ਨਾਲ, ਧੰਨ ਭਾਗ ਰਸਨਾ ਵੀ ਪਵਿੱਤਰ ਕਰੀਏ। ਬੋਲੋ ਜੀ ਵਾਹਿਗੁਰੂ,
ਵਾਹਿਗੁਰੂ,
ਵਾਹਿਗੁਰੂ। ਬੋਲੋ ਜੀ
ਵਾਹਿਗੁਰੂ,
ਵਾਹਿਗੁਰੂ।
ਦੋਹਰਾ ਹਰਕ ਸੋਗ ਕਾ ਦੇਵਰਾ, ਖਿਨ ਆਵੇ ਖਿਨ ਜਾਏ।
ਸਤਿਗੁਰੂ ਮਹਾਰਾਜ ਕਹਿਣ ਲੱਗੇ ਇਹ ਸਰੀਰ ਕੀ ਹੈ, ਹਰਕ ਸੋਗ ਕਾ ਦੇਹੋਰਾ। ਹਰਕ ਅਤੇ ਸੋਗ, ਖੁਸ਼ੀ ਅਤੇ ਗਮੀ। ਕਦੀ ਗੁਰੂ ਨਾਨਕ ਸਾਹਿਬ ਜੀ ਦੇ ਵੇਲੇ ਨਾ ਇਸ ਗੱਲ ਦਾ ਪ੍ਰਸੰਗ ਤੁਰਿਆ ਤੇ ਕਹਿਣ ਲੱਗੇ, ਅਸੀਂ ਤਾਂ ਝਟ ਝਟ ਪਿੱਛੋਂ ਜੰਮਦੇ ਹਾਂ ਤੇ ਮਰਦੇ ਹਾਂ। ਕਹਿਣ ਲੱਗੇ ਸਵਾਸ ਆ ਗਿਆ ਤੇ ਜਨਮ ਹੋ ਗਿਆ, ਸਵਾਸ ਨਿਕਲ ਗਿਆ ਤੇ ਮੌਤ ਹੋ ਗਈ। ਖਿਨ ਆਵੇ ਖਿਨ ਜਾਏ ਜੀ।
ਜੋ ਜਾਗੇ ਸੋ ਸੁਖੀ ਹੋਏ।
ਜਿਹੜਾ ਸੁਚੇਤ ਹੋ ਜਾਂਦਾ ਹੈ ਉਹ ਸੁਖੀ ਹੋ ਜਾਂਦਾ ਹੈ।
ਸੋਏ ਸੋ ਦੁੱਖ ਪਾਏ।
ਜਿਹੜਾ ਅਚੇਤ ਹੋ ਜਾਂਦਾ ਹੈ ਉਹ ਦੁਖੀ ਹੁੰਦਾ ਹੈ। ਜਿਹੜਾ ਸਮਝ ਲੈਂਦਾ ਹੈ ਕਿ ਅਸੀਂ ਤਾਂ ਝਟ ਝਟ ਪਿੱਛੋਂ ਜੰਮਦੇ ਤੇ ਮਰਦੇ ਹਾਂ, ਪਤਾ ਨਹੀਂ ਕਿਹੜਾ ਸਵਾਸ ਜਦੋਂ ਨਿਕਲਿਆ ਤੇ ਮੁੜ ਕੇ ਨਹੀਂ ਆਏਗਾ, ਸੋ ਸੁਖੀ ਹੋਏ। ਤੇ ਜਿਹੜਾ ਅਗਿਆਨਤਾ ਦੀ ਨੀਂਦ ਸੌਂ ਗਿਆ, ਸਮਝਦਾ ਹੈ ਇਹ ਸਵਾਸਾਂ ਵਾਲੀ ਗੱਲ ਸਦਾ ਆਉਣ ਜਾਣ ਬਣੀ ਰਹਿਣੀ ਹੈ, ਸੋਏ ਸੋ ਪਛਤਾਏ, ਉਹ ਫਿਰ ਪਛਤਾਉਂਦਾ ਹੈ।
ਨਾਮ ਤੇ ਆਓ ਸ਼ਬਦ ਕੋ।
ਗੁਰੂ ਸਾਹਿਬ ਕਹਿਣ ਲੱਗੇ ਧਿਆਨ ਰੱਖੋ ਪਿਆਰਿਓ, ਕਰਤਾਰ ਨਾਲ ਸਦਾ ਜੁੜੇ ਰਹੋ, ਨਾਮ ਤੇ ਆਵੋ ਔਰ ਸ਼ਬਦ ਦੀ ਵਿਚਾਰ ਕਰੋ। ਅੱਗੇ ਕੀ ਆਖਿਆ ਜੀ,
ਅਰਥ ਵਿਚਾਰੋ ਨਿਤ।
ਸ਼ਬਦ ਦੇ ਅਰਥਾਂ ਦੀ ਵਿਚਾਰ ਸਦਾ ਜਾਰੀ ਰੱਖੋ। ਗੁਰੂ ਸਾਹਿਬ ਕੀ ਚੇਤਨ ਕਰਦੇ ਰਹਿੰਦੇ ਨੇ, ਕੋਈ ਜਾਣੈ ਕਵਨ ਇਹੀਆਂ ਜਗ ਮੀਤ, ਜਿਸ ਹੋਏ ਕਿਰਪਾਲ ਸੋਈ ਵਿਦਬੂਝ ਹੈ, ਬਸ ਉਸੇ ਦੀ ਤੰਗ ਕੀ ਨਿਰਮਲ ਰੀਤ। ਸ਼ਬਦ ਵਿਚਾਰੋ ਨਿਤ,
ਗੁਰਬਾਣੀ ਸਿੱਖਿਆ ਬਿਨਾ।
ਗੁਰੂ ਕੀ ਬਾਣੀ ਤੇ ਸਿੱਖਿਆ ਤੋਂ ਬਿਨਾ
ਤਿਨਾ ਨ ਸੋਗੀ ਮਿਤ।
ਪਿਆਰਿਓ, ਉਹਨਾਂ ਨੂੰ ਕਿਸੇ ਨੂੰ ਸੋਗ ਨਹੀਂ ਹੁੰਦਾ ਜਿਹੜਾ ਗੁਰਬਾਣੀ ਦੇ ਨਾਲ, ਗੁਰੂ ਕੀ ਸਿੱਖਿਆ ਨਾਲ ਜੁੜਿਆ ਰਹਿੰਦਾ ਹੈ। ਹੇ ਭਾਈ,
ਮਲ ਮਲ ਨਾਈ ਕਾਮਣੀ।
ਦੇਖੋ ਇੱਕ ਉਦਾਹਰਨ ਦਿੱਤੀ ਪਾਤਸ਼ਾਹ ਨੇ, ਸੰਸਾਰੀ ਜੀਵਨ ਵਿੱਚ ਕੀ ਹੈ, ਗ੍ਰਿਸ਼ਤੀ ਜੀਵਨ ਵਿੱਚ ਕੀ ਹੈ। ਇਸਤਰੀ ਨੇ ਇਸ਼ਨਾਨ ਪਾਨ ਕੀਤਾ,
ਖੋਲਸ ਕਰੇ ਸ਼ਿੰਗਾਰ,
ਤੇ ਤਿਆਰ ਬਰਤਿਆਰ ਹੋਈ, ਸੋਲਾਂ ਤਰ੍ਹਾਂ ਦੇ ਸ਼ਿੰਗਾਰ ਕੀਤੇ। ਐਂ ਹੀ ਆਖਿਆ ਜਾਂਦਾ ਸੀ, ਆਪਾਂ ਸਹਿਮਨ ਕਹਿ ਲਈਏ, ਸਮਝ ਲਈਏ ਬਈ ਸਾਜੀ ਧਜੀ। ਹਾਂਜੀ,
ਖਸਮ ਨਾ ਪਾਈ ਕਾਂ ਪਲ।
ਲੇਕਿਨ ਜੇ ਉਸ ਇਸਤਰੀ ਦੇ ਪਾਸ, ਉਸ ਪਤਨੀ ਦੇ ਪਾਸ ਪਤੀ ਪਿਆਰ ਪ੍ਰਾਪਤ ਨਹੀਂ ਹੈ,
ਸੋ ਸ਼ਰਮਿੰਦੀ ਨਾਰ।
ਉਸਦਾ ਇਸ ਦੇ ਵਾਸਤੇ ਸ਼ਿੰਗਾਰ ਕਰਨੇ ਕਿਸ ਅਰਥ ਹੋਏ ਭਲਾ। ਸਤਿਗੁਰੂ ਮਹਾਰਾਜ ਇਉਂ ਹੀ ਸਮਝਾਉਂਦੇ ਨੇ, ਇਸੇ ਤਰ੍ਹਾਂ ਕਰਕੇ ਹਰ ਅਵਸਥਾ ਦੇ ਵਿੱਚ, ਭਾਵੇਂ ਕਿਤਨੇ ਪ੍ਰਕਾਰ ਦੇ ਪਦਾਰਥ, ਹਾਥੀ ਘੋੜੇ, ਐਂ ਕਹਿ ਲਈਏ ਅੱਜ ਕੱਲ੍ਹ ਕਾਰਾਂ ਸਾਡੇ ਕੋਲ ਹੋ ਜਾਣ, ਹੈਲੀਕਾਪਟਰ ਸਾਡੇ ਕੋਲ ਹੋ ਜਾਣ, ਐਸੇ ਗੁਰੂ ਕੇ ਲਾਲ ਨੇ ਜਿਨ੍ਹਾਂ ਦੇ ਪਲੇਨ ਚੱਲਦੇ ਨੇ, ਹਵਾਈ ਜਹਾਜ਼ ਹੈਗੇ ਨੇ, ਜਿਨ੍ਹਾਂ ਦੇ ਪਾਸ ਵੱਡੀਆਂ ਵੱਡੀਆਂ ਫੈਰੀਜ਼ ਹੈਗੀਆਂ ਨੇ, ਸਮੁੰਦਰੀ ਜਹਾਜ਼ ਹੈਗੇ ਨੇ, ਹੋ ਜਾਣ। ਪਰ ਯਾਦ ਰੱਖਿਓ ਜੇ ਇਹ ਸ਼ਿੰਗਾਰਾਂ ਵਾਲੀ ਗੱਲ ਹੈ, अंदर पति प्यार जरूर होना चाहिए, वाहिगुरू जी का प्यार जरूर होना चाहिए, नहीं तो जिमें उस विचारी का शिंगार बिरथा चला जाता है ना, यह भी सारा कुछ आन जाने वाली बात ही है, इस तो वध कुछ नहीं है जी।
गुरु जो आया नाम तर
लेड़ा, प्रेमी गुरु का बन के आया गुरु घर दे विच
लहरी लुबकी दौर,
यह जरूर बात है कि उस दे अंदरों किसे प्रकार लोभ दी लहर बाकी ना रह जाए। जेड़ा अपने आप नूं गुरु का सिख कहौंदा है, लहरी लुबकी दूर, उस दे अंदर लहर दी जड़ी है ना, लोभ दी जड़ी लहर है वो नहीं होनी चाहिए किसे प्रकार दी। अगला वचन कह लिए जी,
हाँ जी, सोई सिख पाणा दरे,
ओई सिख है जेड़ा हमेशा गुरु के पाणे विच रहिंदा है, गुरु के हुक्म अनुसार चलदा है,
गुर के सदा जोर,
और जेड़ा पाणे विच चलदा है ओई समझे मैं गुरु का हजूरी सिख हां, मैं गुरु की हाजरी विच हां। धन गुरु अमरदास पातशाह जी का एक वचन महाराज का, जदों इउं भी आखदे ने, सो सिख सखा बंदप है भाई जे गुरु के भाणे विच आवे, और अगली गल भी सुचेत कर देने वाली, अपने भाणे जो चले भाई विछड़ चोटां खावे, और बिन सतगुर सुख कदे ना पावे भाई फिर पछोतावे। इउं भी आखियो ने, सिख जड़ा है भगतां की चाल निराली, चाला निराली भगतां केरी, बिखम मार्ग चलना लब लोभ अहंकार तज तृष्णा, हां जी बहुत नहीं बोलना, ए सिख जीवन की निशानी है, लब लोभ अहंकार तज तृष्णा, एवें डींगा जीआं मारी जानियां ए भी सिखां दी जीवनी नहीं है, ए सिख जीवन चाल नहीं है, डींगा भी ना मारिया करे, ना लब लोभ दे विच आवे, ना किसी प्रकार की तृष्णा विच आवे, संतोखी हो जाए, वह सिख है अपने आप ते सिखी ता माण करन वाला, मैं गुरु का सिख हां। वाहे समझाउंदे ने पातशाह महाराज जी,
चौपे इम श्री सतगुर के सुन बैन,
जिहड़ियां संगतां प्रेमी बाद विच तुसी आए हो, मैं एक बार फिर आप जी प्रति बेनती करदे हां, असीं इस अध्याय दी प्रसंग दी विचार कर रहे हां, जिथे गुरु साहब सच्चे पातशाह इन्हां हार के आए हुए सिखां नूं हुण उपदेश कर रहे ने, तां कि कदी जिंदगी विच तुहानूं फिर मुड़ के हार दा सामना ना करना पवे। ये हार क्यों होई सी, ये भी गल अगे चल के हुण समझाउंदे ने, हार नूं जित च किवें बदलना है दसदे ने फिर जी।
परचे सुख तो सिंह सचैन,
फिर आखियो जी,
इम श्री सतगुर के सुन बैन, परचे सिख सो सिंह सा चैन,
जिसने सतगुरु सच्चे पातशाह जी ने इस प्रकार दे बचन कीते, सिखां दे अंदर ना टिका आ गया, चैन आ गया, परच गए वो,
खान पान कर जामनी माई,
इन्होंने फिर प्रसाद पानी छकिया,
सुपते के चित के चित नाई,
रात नूं फिर आराम करन लगे। भाई साहब उन्होंने एक गल लिख दी, कह लगे सुपते चे के चित के चित नाही, कुछ तो सौ गए पर कई नींद भी अज नहीं आई, क्यों नहीं आई भला जी जी,
भाई प्रात सब सोच शनाने,
दिन चढ़िया ते सारे ने सोच शनान किया, तैयार बरत्यार होए,
गुरबाणी बो पाठ बखाने,
और गुरु की बाणी पढ़ी, नितनेम किया सारे ने, गुरु की शब्द की विचार की सारे ने,
सूरज उदे गुरु टिक आए,
जिस वेले सूरज चढ़िया दरबार सजिया गुरु पातशाह जी दे पास पहुंचे,
नै सिंगन के मुख बिगसाए।
वाह, भाई संतोख सिंह जी की अख वेखदी है, जिवें अगे ना सिंह आउंदे सन हुलास दे नाल अमृत वेले प्रभाते दीवान विच आके जुड़दे सन ना, आए तो सही पर नहीं सिंगन के मुख मुस्काए, सिखां दे चेहरियां ते अज मुस्कुराहट नहीं हैगी सी, ਜਿਹਨੂੰ ਅਸੀਂ ਕਹਿੰਦੇ ਹਾਂ ਰੌਣਗੀ ਨਹੀਂ ਹੈਗੀ ਸੀ ਅੱਜ, ਆ ਤਾਂ ਗਏ ਬਈ ਨਿਤਨੇਮ ਦਾ ਸਮਾਂ ਹੈ, ਦੀਵਾਨ ਵਿੱਚ ਹਾਜ਼ਰੀ ਭਰਨੀ ਹੈ, ਸਤਿਗੁਰਾਂ ਦੇ ਦੀਦਾਰ ਕਰਨੇ ਨੇ, ਮਹਾਰਾਜ ਦੇ ਬਚਨ ਸੁਣਨੇ ਨੇ, ਪਰ ਅੱਜ ਨਾ ਜਿਵੇਂ ਅਸੀਂ ਬੁੱਝ ਲੈਂਦੇ ਹਾਂ ਤੈਨੂੰ ਹੋਇਆ ਕੀ ਹੈ ਯਾਰ, ਅੱਜ ਮੂੰਹ ਕਿਹੋ ਜਿਹਾ ਬਣਾਇਆ ਹੋਇਆ ਹੈ, ਅਸੀਂ ਕਹਿ ਲੈਂਦੇ ਹਾਂ ਨਾ ਅੱਜ ਚਿਹਰੇ ਵਿਕਸ ਨਹੀਂ ਰਹੇ ਸਨ, ਮੁਸਕਰਾ ਨਹੀਂ ਰਹੇ ਸਨ,
ਇੱਕ ਤੋਂ ਸ਼ਤਰ ਲੁੱਟ ਲੈ ਗਏ।
ਇੱਕ ਤਾਂ ਗੱਲ ਇਹ ਸੀ ਉਹਨਾਂ ਦੇ ਅੰਦਰ ਦੇ ਵਿੱਚ ਟਿਕੀ ਹੋਈ ਬਈ ਦੁਸ਼ਮਣ ਸਾਨੂੰ ਕੱਲ ਲੁੱਟ ਕੇ ਲੈ ਗਿਆ,
ਦੁਤੀਏ ਭਾਜ ਪਰਾਜੈ ਲੈ,
ਦੂਜੀ ਗੱਲ ਇਹ ਵੀ ਨੀਲੀ ਲੁੱਟ ਹੀ ਨਹੀਂ ਸਾਡੇ ਘਰ ਹੋਈ, ਸਾਨੂੰ ਉਹਨਾਂ ਨੇ ਅੱਗੇ ਲਾ ਲਿਆ, ਦੂਜੀ ਗੱਲ ਇਹ ਹੋਈ ਵੀ ਸਾਨੂੰ ਅੱਗੇ ਲਾ ਲਿਆ ਉਹਨਾਂ ਨੇ, ਫਿਰ ਸਾਡੇ ਘਰ ਆ ਕੇ ਸਭ ਕੁਝ ਲੁੱਟ ਕੇ ਲੈ ਗਏ, ਦੋ ਗੱਲਾਂ ਹੋ ਗਈਆਂ ਜੀ।
ਇਨ ਕਾਰਨ ਤੇ ਲਾਜ ਬਿਲੋਚਨ,
ਇਹੋ ਨਾ ਇਸ ਗੱਲ ਦੀ ਬੜੀ ਭਾਰੀ ਲੱਜਾ ਸੀ, ਭਾਰੀ ਲੱਜਾ ਸ਼ਰਮ, ਹਾਰ ਹੋਈ, ਲੁੱਟਿਆ ਗਿਆ ਸਾਰਾ ਕੁਛ, ਇਹ ਕਿਉਂ ਹੋਇਆ, ਇਹ ਕਿਉਂ ਹੋਇਆ, ਇਸ ਗੱਲ ਦੀ ਬੜੀ ਭਾਰੀ ਲੱਜਾ ਸ਼ਰਮ ਆ ਰਹੀ ਸੀ।
ਹਿਰਦੇ ਬਿਕੈ ਸੋਚੈ ਬਹੁ ਸੋਚਨ,
ਅਤੇ ਹਿਰਦੇ ਵਿੱਚ ਬਹੁਤ ਸਾਰੀਆਂ ਸੋਚਾਂ ਇਸ ਕਰਕੇ ਸੋਚਦੇ ਪਏ ਨੇ,
ਨੈ ਉਤਸ਼ਾਹ ਕਿਸੀ ਮੈਂ ਦਿਖਾ।
ਗੁਰੂ ਸਾਹਿਬ ਨੇ ਅੱਜ ਨੋਟਿਸ ਕੀਤਾ, ਇਹ ਜਿਹੜੇ ਨਾ ਪਹਿਲਾਂ ਬਹੁਤ ਗੱਲਾਂ ਮਾਰਦੇ ਹੁੰਦੇ ਸਨ, ਜਿਹਨੂੰ ਅਸੀਂ ਅੱਜ ਕੱਲ੍ਹ ਬੜੀਆਂ ਫੜੀਆਂ ਮਾਰਦੇ ਨੇ, ਬੜੀਆਂ ਫੜੀਆਂ ਮਾਰਦੇ ਸਨ ਨਾ, ਅੱਜ ਕੀ ਇਹਨਾਂ ਨੂੰ ਹੋ ਗਿਆ, ਹੁਣ ਚਲੀਆਂ ਗਈਆਂ ਨਾ ਸਾਰੀਆਂ, ਅੱਜ ਗੰਭੀਰਤਾ ਨਾਲ ਬੈਠੇ ਹੋਏ ਨੇ, ਟਿਕ ਕੇ ਬੈਠੇ ਨੇ, ਇਹਨਾਂ ਨੂੰ ਅਹਿਸਾਸ ਹੋ ਗਿਆ ਹੈ ਕਿ ਹਮੇਸ਼ਾ ਜ਼ਿੰਦਗੀ ਵਿੱਚ ਜਿੱਤਾਂ ਨਹੀਂ ਹੁੰਦੀਆਂ ਹੁੰਦੀਆਂ, ਅਹਿਸਾਸ ਹੋ ਗਿਆ ਇਹਨਾਂ ਨੂੰ, ਤੇ ਜੇ ਜਿੱਤਾਂ ਸਦਾ ਰਹਿੰਦੀਆਂ ਨਹੀਂ ਤੇ ਜਿੱਤਾਂ ਵਿੱਚ ਆ ਕੇ ਨਾ ਐਵੇਂ ਫਿਰ ਮੈਂ ਹੁਣ ਕੀ ਆਖਾਂ, ਹੰਕਾਰ ਵਿੱਚ ਨਹੀਂ ਆਉਣਾ ਚਾਹੀਦਾ, ਹਾਰ ਦਾ ਮੂੰਹ ਵੀ ਦੇਖਣਾ ਪੈਂਦਾ ਹੈ। ਔਰ ਜਿਹੜੇ ਲੋਕ, ਮੈਂ ਫਿਰ ਤੀਸਰੀ ਵਾਰ ਬਚਨ ਕਰਨ ਲੱਗਾ ਆਪ ਜੀ ਦੇ ਸਨਮੁੱਖ, ਜਿਹੜੇ ਲੋਕ ਜਿੱਤ ਨੂੰ ਹਜ਼ਮ ਨਹੀਂ ਕਰ ਸਕਦੇ ਨਿਸ਼ਚੇ ਹੀ ਉਹ ਹਾਰਿਆ ਕਰਦੇ ਨੇ। ਸਤਿਗੁਰੂ ਮਹਾਰਾਜ ਨੇ ਨੋਟਿਸ ਕੀਤਾ, ਅੱਜ ਸਿੱਖਾਂ ਦੇ ਚਿਹਰਿਆਂ 'ਤੇ ਨਾ ਉਹ ਲਾਲੀਆਂ ਨਹੀਂ ਹੈਗੀਆਂ, ਅੱਜ ਉਹ ਪ੍ਰਸੰਨਤਾ ਨਹੀਂ ਹੈਗੀ, ਔਰ ਉਸ ਦਾ ਕਾਰਨ ਇਹ ਹੈ ਤਾਂ ਤੇ ਜੀ
ਕਰਕੇ ਬਿਗੜੇ ਕਾਜ ਸਰੀਖਾ,
ਕਰਕੇ ਬਿਗੜੇ ਕਾਜ ਸਰੀਖਾ। ਗੁਰੂ ਸਾਹਿਬ ਨੇ ਮਹਿਸੂਸ ਕੀਤਾ ਇਹਨਾਂ ਨੇ ਸਮਝ ਲਿਆ ਹੈ ਕਿ ਸਾਡੇ ਘਰ ਦੇ ਕੰਮ ਵਿਗੜ ਗਏ, ਇਹਨਾਂ ਦੇ ਅੰਦਰ ਇਹ ਗੱਲ ਆ ਗਈ ਹੈ, ਇਸ ਗੱਲ ਦਾ ਅਹਿਸਾਸ ਆ ਗਿਆ ਹੈ। ਹੁਣ ਭਾਈ ਸਾਹਿਬ ਜੀ ਅਗਲਾ ਬਚਨ ਕਰਦੇ ਨੇ, ਕਹਿੰਦੇ ਨੇ
ਪਿਕ ਪ੍ਰਸੰਨ ਕਲਗੀ ਤਰ ਪਏ।
ਵਾਹਿਗੁਰੂ ਵਾਹਿਗੁਰੂ, ਗੁਰੂ ਸਾਹਿਬ ਇਹ ਵੇਖ ਕੇ ਤੇ ਪ੍ਰਸੰਨ ਹੋ ਗਏ, ਇਹ ਵੇਖ ਕੇ ਪ੍ਰਸੰਨ ਹੋ ਗਏ ਜੀ।
ਪਿਕ ਪ੍ਰਸੰਨ ਕਲਗੀ ਤਰ ਪਏ, ਪਏ ਪ੍ਰੇਮ ਅਪਨ ਮੈਂ ਪਰਖਣ ਕਏ,
ਪਰਖ ਲਿਆ ਆਪਣਿਆਂ ਨੂੰ। ਮੈਨੂੰ ਕਈ ਵਾਰ ਨਾ ਮਹਿਸੂਸ ਹੁੰਦਾ ਹੈ ਸਾਡੇ ਪਰਿਵਾਰ ਵਿੱਚ, ਘਰਾਂ ਵਿੱਚ ਵੀ ਇਹੋ ਜਿਹੀਆਂ ਘਟਨਾਵਾਂ ਹੋ ਜਾਂਦੀਆਂ ਨੇ, ਬੱਚੇ ਕਿਸੇ ਵੇਲੇ ਨਾ ਆਪਣੇ ਆਪ ਮੂੰਹ ਜ਼ੋਰ ਜਿਹਾ ਹੋ ਜਾਂਦੇ ਨੇ, ਮੂੰਹ ਜ਼ੋਰ। ਮਾਪੇ ਨਹੀਂ ਚਾਹੁੰਦੇ ਕਿ ਸਾਡੇ ਬੱਚਿਆਂ ਨੂੰ ਸੇਕ ਲੱਗੇ ਕਿਸੇ ਤਰ੍ਹਾਂ, ਨਾ ਮਾਂ ਚਾਹੁੰਦੀ ਹੈ ਨਾ ਪੇ ਚਾਹੁੰਦਾ ਹੈ, ਮਾਪੇ ਨਹੀਂ ਚਾਹੁੰਦੇ। ਪਰ ਕਈ ਵਾਰ ਨਾ ਅਸੀਂ ਅਸੀਂ ਕਹਿ ਲਈਏ ਕਿ ਬੱਚਿਆਂ ਨੂੰ ਵੀ ਕੌੜੀ ਦਵਾਈ ਦੇਣੀ ਪੈਂਦੀ ਹੈ, ਬਸ ਗੁਰੂ ਸਾਹਿਬ ਨੇ ਫਿਰ ਕੌੜੀ ਦਵਾਈ ਦਿੱਤੀ ਹੈ। ਮਾਪਾ ਨਹੀਂ ਚਾਹੁੰਦਾ ਕਿ ਮੇਰੇ ਪੁੱਤਰ ਦਾ ਮੂੰਹ ਕੌੜਾ ਹੋਵੇ, ਨਹੀਂ ਮਾਪਾ ਚਾਹੁੰਦਾ, ਪਰ ਵੱਡੇ ਨੁਕਸਾਨ ਨੂੰ ਮੁੱਖ ਰੱਖਦਿਆਂ ਹੋਇਆਂ, ਬੱਚੇ ਦੇ ਭਵਿੱਖ ਨੂੰ ਮੁੱਖ ਰੱਖਦਿਆਂ ਹੋਇਆਂ, ਜੇ ਉਸਨੂੰ ਕੌੜੀ ਦਵਾਈ ਵੀ ਦੇਣੀ ਪੈ ਜਾਵੇ ਨਾ, ਤੇ ਮਾਪਾ ਫਿਰ ਕੌੜੀ ਦਵਾਈ ਦਿੰਦਾ ਹੈ, ਡਾਕਟਰ ਕੋਲ ਲਿਜਾਂਦੇ ਹਾਂ ਜਾਂ ਹੋਰ ਕਈ ਅਸੀਂ ਉਪਚਾਰ ਸਾਧਨ ਕਰਦੇ ਹਾਂ ਨਾ, ਇਸ ਤਰ੍ਹਾਂ ਕਰਨਾ ਹੀ ਪੈਂਦਾ ਫਿਰ। ਔਰ ਗੁਰੂ ਕਲਗੀਧਰ ਪਾਤਸ਼ਾਹ ਨੇ ਫਿਰ ਕੌੜੀ ਦਵਾਈ ਦਿੱਤੀ, ਤੇ ਜਿਸ ਵੇਲੇ ਵੇਖਿਆ ਨਾ ਇਸ ਕੌੜੀ ਦਵਾਈ ਨੇ ਕੰਮ ਕੀਤਾ ਹੈ, ਪਿਕ ਕਲਗੀਧਰ ਪ੍ਰਸੰਨ ਹਵਾ ਹੈ, ਤਾਂ ਉਸ ਵੇਲੇ ਫਿਰ ਪ੍ਰਸੰਨ ਹੋਏ ਮਹਾਰਾਜ ਜੀ।
ਪ੍ਰੇਮ ਅਪਨ ਮੈਂ ਪਰਖਨ ਖੇ,
ਦੇਖਿਆ ਕਿ ਇਹਨਾਂ ਨੂੰ ਸਾਡੇ ਵਿੱਚ ਬਹੁਤ ਪ੍ਰੇਮ ਹੈ, ਬੜਾ ਪਿਆਰ ਹੈ।
ਅਰਪੀਓ ਸਬਨ ਅਗਾਰੀ ਸੀਸ,
ਇਹਨਾਂ ਨੇ ਸਾਰਿਆਂ ਨੇ ਆਪਣਾ ਸੀਸ ਇੱਥੇ ਗੁਰੂ ਘਰ ਅਰਪਣ ਕੀਤਾ ਹੋਇਆ ਹੈ।
ਇਮਲਕ ਦਇਆ ਕਰੀ ਜਗਦੀਸ਼,
ਜਿਨ੍ਹਾਂ ਨੇ ਸਿਰ ਅਰਪਣ ਕਰ ਦਿੱਤਾ ਤੇ ਆਖਿਆ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗ ਗਏ ਮੇਰਾ, ਤੇ ਜਦ ਇਹ ਹੋ ਮੇਰੇ ਗਏ ਹੁਣ ਤੇ ਆਪਣਿਆਂ ਨੂੰ ਫਿਰ ਕੌੜਾ ਥੋੜਾ ਦਿੰਦੇ ਰਹਿਣਾ ਹੁੰਦਾ, ਆਪਣੇ ਫਿਰ ਉਦਾਸ ਕਿਉਂ ਹੋ ਜਾਣ, ਆਪਣੇ ਫਿਰ ਢੈਂਦੀ ਕਲਾ ਵਿੱਚ ਕਿਉਂ ਚਲੇ ਜਾਣ, ਕੋਈ ਮਾਪਾ ਵੀ ਨਹੀਂ ਚਾਹੁੰਦਾ ਤੇ ਗੁਰੂ ਚਾਹੁਣਗੇ। ਖਾਸ ਤੌਰ ਤੇ ਭਾਈ ਸਾਹਿਬ ਹੋਰਾਂ ਨੇ ਚੇਤੇ ਕਰਵਾਇਆ, ਮਹਾਰਾਜ ਨੇ ਆਖਿਆ ਇਹਨਾਂ ਨੂੰ ਅਸੀਂ ਕੋਈ ਤਨਖਾਹਾਂ ਨਹੀਂ ਦੇ ਰਹੇ, ਇਹ ਸਾਡੇ ਤਨਖਾਹਦਾਰ ਨਹੀਂ ਹਨ, ਇਹ ਸਾਡੇ ਨੌਕਰ ਨਹੀਂ ਹਨ, ਇਹਨਾਂ ਨੇ ਆਪਣਾ ਸੀਸ ਭੇਟ ਕੀਤਾ ਸਾਡੇ ਕੋਲ ਆ ਕੇ। ਜਿਨ੍ਹਾਂ ਨੇ ਸੀਸ ਭੇਟ ਕਰ ਦਿੱਤਾ ਹੈ ਉਹਨਾਂ ਦੀ ਸੰਭਾਲ ਕਿਸਨੇ ਕਰਨੀ ਹੈ, ਕਲਗੀਧਾਰੀ ਕਰੇਗਾ ਨਾ, ਫਿਰ ਸਾਡਾ ਹੀ ਫਰਜ਼ ਬਣਦਾ ਹੈ ਨਾ ਕਰਨਾ। ਇਸ ਗੱਲ ਨੂੰ ਵਿਚਾਰਦਿਆਂ ਹੋਇਆ
ਇਮਲਕ ਦਇਆ ਕਰੀ ਜਗਦੀਸ਼,
ਸੱਚੇ ਪਾਤਸ਼ਾਹ ਮਹਾਰਾਜ ਦਿਆਲੂ ਹੋ ਗਏ, ਫਿਰ
ਕਯੋ ਖਿਲ ਸਨ ਤਵੈ ਸੁਨਾਏ,
ਸਾਰਿਆਂ ਨੂੰ ਸੰਬੋਧਨ ਕਰਦਿਆਂ ਕਹਿਣ ਲੱਗੇ
ਮੇਰਾ ਸਿੱਖ ਸੋਈ ਚਿਤ ਭਾਏ,
ਮੈਨੂੰ ਉਹ ਸਿੱਖ ਚੰਗਾ ਲੱਗਦਾ ਹੈ
ਚੜੈ ਜੰਗ ਕੇ ਸ਼ਸਤਰ ਸੁਧਾਰੈ।
ਦੇਖੋ ਗੱਲ ਇਹ ਹੈ, ਮੈਨੂੰ ਉਹ ਸਿੱਖ ਚੰਗਾ ਲੱਗਦਾ ਹੈ ਸੂਰਮਾ ਹੋਵੇ, ਜਿਹੜਾ ਸ਼ਸਤਰਧਾਰੀ ਹੋਵੇ, ਘੋੜੇ ਤੇ ਸਵਾਰ ਹੋਵੇ,
ਅਤੇ ਰਿਪਨ ਪਗ ਪਾਚ ਨਾ ਡਾਰੇ,
ਔਰ ਆਪਣੇ ਦੁਸ਼ਮਣ ਦੇ ਸਾਹਮਣੇ ਹੋ ਕੇ ਜੂਝੇ, ਜਿਹੜਾ ਕਦੀ ਵੀ ਪੈਰ ਪਿੱਛੇ ਨਾ ਹਟਾਏ।
ਸ਼ੇਰ ਆਪਣ ਆਪ ਕੋ ਮਾਨੇ,
ਆਪਣੇ ਆਪ ਨੂੰ ਸ਼ੇਰ ਸਮਝੇ, ਸ਼ੇਰ ਸ਼ੇਰ ਪਿੱਛੇ ਨਹੀਂ ਹਟਿਆ ਕਰਦਾ, ਸ਼ੇਰ ਪੈਰ ਪਿੱਛੇ ਨਹੀਂ ਹਟਾਇਆ ਕਰਦਾ, ਸ਼ੇਰ ਪਿੱਠ ਦੇ ਕੇ ਨਹੀਂ ਭਜਿਆ ਕਰਦਾ, ਆਪਣੇ ਆਪ ਤੋਂ ਸਿੰਘ ਸਮਾਨ ਹੈ, ਸਮਝਿਆ ਜੀ।
ਹੀਰ ਸ਼ਤਰੂ ਕੋ ਰਿਸ ਮਨ ਠਾਨੈ,
ਦੁਸ਼ਮਣ ਨੂੰ ਵੇਖੇ ਤੇ ਫਿਰ ਉਸ ਵੇਲੇ ਜਲਾਲ ਵਿੱਚ ਆ ਜਾਏ, ਜੋਸ਼ ਵਿੱਚ ਆ ਜਾਏ। ਹਾਂਜੀ,
ਨਹੀਂ ਦੀਨਤਾ ਅੰਗੀਕਾਰ,
ਕਦੀ ਵੀ ਆਪਣੇ ਆਪ ਨੂੰ ਕਮਜ਼ੋਰ ਨਾ ਸਮਝੈ, ਕਦੀ ਵੀ। ਆ ਸਾਰਾ ਗੜੀ ਵਾਲੇ, ਚਮਕੌਰ ਦੀ ਗੜੀ ਵਾਲੇ, ਕਿਤਨੇ ਸਾਰੇ ਕੌਤਕ ਨੇ ਸਿੱਖੀ ਦੀ ਵਿਰਾਸਤ, ਇਹ ਕਿਵੇਂ ਹੋਏ? ਇੱਕੀ ਇੱਕੀ ਸਿੱਖ, ਚਾਲੀ ਚਾਲੀ ਸਿੱਖ ਹਜ਼ਾਰਾਂ ਫੌਜਾਂ ਦੇ ਨਾਲ, ਲੱਖਾਂ ਫੌਜਾਂ ਦੇ ਨਾਲ ਟਕਰਾ ਜਾਣ, ਇਹ ਇਹ ਪਿੱਛੇ ਉਪਦੇਸ਼ ਕੰਮ ਕਰਦਾ ਹੈ। ਆਪਣੇ ਆਪ ਨੂੰ ਕਦੀ ਦੀਨ ਨਾ ਸਮਝੇ, ਆਪਣੇ ਆਪ ਨੂੰ ਸ਼ੇਰ ਸਮਝੇ। ਜੇ 65 ਦੀ ਲੜਾਈ ਹੋਈ ਤੇ ਤਾਂ ਵੀ ਪਾਕਿਸਤਾਨ ਵਾਲਿਆਂ ਜਰਨੈਲਾਂ ਨੇ ਲਿਖਿਆ, 71 ਦੀ ਲੜਾਈ ਹੋਈ ਤਾਂ ਵੀ ਉਹਨਾਂ ਨੇ ਲਿਖਿਆ, ਕਿਤਾਬਾਂ ਸਾਡੇ ਹੱਥਾਂ ਵਿੱਚ ਨੇ। ਕਹਿਣ ਲੱਗੇ ਜੇ ਕਿਤੇ ਸਿੱਖ ਨਾ ਹੁੰਦੇ ਅਸੀਂ ਦਿੱਲੀ ਤੋਂ ਉੜਾ ਨਹੀਂ ਖੜੋਣਾ ਸੀ, ਇਹ ਸਿੱਖ ਹੀ ਨੇ, 30-30, 35-35 ਸਿੱਖਾਂ ਨੇ ਸਾਨੂੰ ਅੱਗੋਂ ਅਗਾਂਹ ਲੰਘਣ ਨਹੀਂ ਦਿੱਤਾ ਹੁਸੈਨੀ ਵਾਲੇ ਬਾਰਡਰ ਤੋਂ, ਲਿਖਤਾਂ ਨੇ ਸਾਰੀਆਂ। ਇਹ ਕਿਉਂ ਹੈ ਐਸਾ ਸਾਰਾ ਕੁਛ? ਉਹਦੇ ਪਿੱਛੇ ਇਹ ਉਪਦੇਸ਼ ਨੇ। ਸਤਿਗੁਰਾਂ ਨੇ ਆਖਿਆ ਦੁਸ਼ਮਣ ਨੂੰ ਵੇਖ ਕੇ ਮੇਰਾ ਸਿੰਘ ਸਿੰਘ ਹੋ ਜਾਏ, ਫਿਰ ਸ਼ੇਰ ਹੋ ਜਾਏ ਫਿਰ, ਔਰ ਕਦੀ ਵੀ ਇਹਦੇ ਮਨ ਵਿੱਚ ਦੀਨਤਾ ਕਮਜ਼ੋਰੀ ਨਹੀਂ ਆਉਣੀ ਚਾਹੀਦੀ।
ਜੈ ਲਗ ਬਲ ਪਹੁੰਚੇ ਤੈ ਮਾਰੇ,
ਜਦ ਤੱਕ ਆਪਣੇ ਵਿੱਚ ਬਲ ਹੈ ਪੱਬਾਂ ਪਾਰ ਹੋ ਕੇ ਜੂਝੇ ਜੀ।
ਹਿੰਮਤ ਕੋ ਹਿਮਾਇਤੀ ਹਾਰੇ,
ਮੇਰਾ ਸਿੱਖ ਹਿੰਮਤੀ ਬਣ ਕੇ ਚੱਲੇਗਾ, ਹਿੰਮਤ ਕੋ ਹਮਾਇਤੀ ਹਰ ਹੈ, ਹਿੰਮਤੀ ਸਿੱਖ ਦੀ ਹਮਾਇਤ ਸ਼੍ਰੀ ਅਕਾਲ ਪੁਰਖ ਕਰੇਗਾ, ਅਕਾਲ ਪੁਰਖ ਸਿਰ ਤੇ ਮੇਰਾ ਦਾ ਹੱਥ ਰੱਖੇਗਾ ਜੀ।
ਜਿਤਕ ਹੋਏ ਉਤਸ਼ਾਹਤ ਕਰੈ,
ਜਿਤਕ ਹੋਏ ਉਤਸ਼ਾਹਤ ਕਰੈ, ਜਿੰਨਾ ਵੀ ਹੋਵੇ ਉਹਨੇ ਉਤਸ਼ਾਹ ਦੇ ਨਾਲ ਜੂਝੇ।
ਚੜੋ ਖਾਲਸਾ ਪਲਟਾ ਲੀਜੈ,
ਇਤਨਾ ਉਪਦੇਸ਼ ਕਰਕੇ ਨਾ ਮਹਾਰਾਜ ਕਹਿਣ ਲੱਗੇ ਓਏ ਸਿੰਘ ਹੋ ਕੇ ਤੇ ਝੂਣਨ ਲੱਗ ਪਵੇ, ਸਿੰਘ ਹੋ ਕੇ ਤੇ ਚਿਹਰੇ ਤੇ ਉਦਾਸੀਆਂ ਛਾ ਜਾਣ, ਗੱਲ ਕਾਹਦੀ ਹੋਈ ਸਿੰਘਾਂ ਦੀ? ਫਿਰ ਉਹ ਘੋੜਿਆਂ ਤੇ ਸਵਾਰ, ਆਪਣੇ ਸ਼ਸਤਰਾਂ ਦੀ ਸੰਭਾਲ ਕਰੋ।
चढ़ो खालसा पलटा लीजे
और अपना बदला लवो फिर हुण
दुष्ट अरिष्टन को हथ कीजे
जेड़े दुष्ट ने जेड़े विरोधी ने संभाल लो फिर उन्हां कर लो दो हाथ उन्हां नाल जी
इम सिंगन को कर हुशियार
इस तरह सिखां नूं सिंघां नूं हुशियार कीता महाराज ने
तचिन प्रभु जी हुए सवार
उन्हां नूं सुचेत करके चलो फटाफट घोड़िया दियां सवारियां करो अपने घोड़िया दे तंग कसो सवार होवो घोड़िया ते ते दीवान समाप्ति करदे होया महाराज आप ही घोड़े ते सवार होए
संग खालसा निकल चढ़ायो
और पूर्ण रूप दे विच निकल सारा खालसा जितना सी उन्हें सारे नु नाल ले लिया
जंग गिरेशन संग मचायो
चाहुंदे सन महाराज जिन्ना पहाड़ियां तो कल सिंह हारे ने जब तक उन्हें पहाड़ियां नु सोदे नहीं सिखा दे अंदरों दीनता नहीं निकल सकती उधर चलो उस पासे जी हां जी
निज निज मोर्चन तुक जमू गल
निज निज मुरचन तुरक चमू गन थिरे सुचेत होए पै धार मन सामने ना सामने पासे तुरकां दियां फौजां सन उन्हां दे मोर्चे लगे हुए सन अपनी अपनी थां ते ओह सारे टिके हुए सन
तिमी सिंह समुक तिन थिरे
उवें ही सिंह जिहड़े सन ना उन्हां दे सामने उन्हां भी मोर्चियां ते खड़ोते हुए सन डटे हुए सन
तैयारी तुपकन की कर करे
और अपनी बंदूकां जिहड़ियां सी उन्हां नूं तैयार कीता होया सी
जित दिश मैं सब परे पारे
गल सी पहाड़ियां दे नाल जिन्हां दे नाल कल गल होई सी उस पासे नहीं जिस पासे पहाड़िए सन ना उस पासे
तित को गई प्रभु असवारे
महाराज सच्चे पातशाह जी ने आखिया उस पासे चलो देखो है जोधियां वाली गल वड़े वड़े इतिहासकार मनदे ने गुरु कलगीधर साहब सच्चे पातशाह जैसा आगू जरनैल नहीं अजे तक दुनिया विच पैदा होया फिर कहिंदे ने बाबा बंदा सिंह वर्गा जरनैल आगू नहीं पैदा होया जरनैल बंदा सिंह ने किदे कोलो जरनैली सिखी वैरागी ने किदे कोलो सिखी एक जोगी ने किदे कोलो सिखी महान जरनैल आगू महाराज गुरु गोबिंद सिंह सच्चे पातशाह जी दे पासों सिखे अयों जरनैली कीती जांदी है अयों मुर्दियां विच जान पाई जांदी है अयों बाजां नूं सिखाया जांदा है इस तरह चपटना आसान है अयों चलना आसान है जी
ज्वाला बमणी छोरन करे
फिर बंदूकां चलाईया
बौर बरोद गोरे परे
अरे गोले परे मुड़ मुड़ के उन्हां समयां दे विच इवें हुंदा सी बंदूक दे विच ना मसाला जिहड़ा सी ठोक के भरिया जांदा सी इस तरह करके चलिया जांदा सी इयों कीता जा रहा है
उत्ते बाजे बृंद नगारे
दूजे पासे नगारचियां नूं हुकम कीता अज नगारे बजाओ रणजीत नगारा तो एक सी ना वह तो एक स्थान से स्थित किया होया सी लेकिन जिस वेले अगे वधदियां सी फौजा तो उस वेले वक्रे वक्रे नगारे बहुत सारे सन नाल और वह नगारे वजाए जा रहे ने
सनबद जोधा बल भरे
सनबद जोधा बल भरा जोधे जेड़े ने सनबद होए शस्त्रधारी होए हथियारबंद होए
संख नारी छंद जुटे दोए पासे परी मार नाशे
एक छंद ऐ भाई साहब संतोख सिंह होरां दी महाकवि जी दी खूबी है जिस खूबी ने कोई हथ नहीं पा सकिया जिस प्रकार दा दृश्य सामने आए ना उस प्रकार दे छंद ले आंदा और निभाया खूबसूरती नाल भाई साहब होरी इत्थे छंद बदलदे होया कहिंदे ने जुटे दोए पासे दोवे पासे जुट गए परी मार नाशे ते फिर एक दूजे नूं हुण मार रहे ने नाश कर रहे ने
गुरु तीर दे के अगै सिंह कह के
गुरु साहब सच्चे पातशाह धीरज दे रहे ने ते सिंघां नूं अगे तोर रहे ने
लड़ाई मचाई तुफंगे चलाए
और ਗੋਲੀਆਂ ਚਲਾਉਂਦੇ ਹੋਏ, ਬੰਦੂਕਾਂ ਚਲਾਉਂਦੇ ਹੋਏ ਲੜਾਈ ਮਚਾ ਰਹੇ ਹਨ।
ਫੁੱਟੇ ਮੁੰਡ ਛਾਤੀ ਪਰੇ ਪ੍ਰਾਣਿਆ ਤੇ,
ਕਿਸੇ ਦੇ ਸਿਰ ਵਿੱਚ ਗੋਲੀ ਲੱਗਦੀ ਹੈ, ਕਿਸੇ ਦੀ ਛਾਤੀ ਵਿੱਚ ਗੋਲੀ ਲੱਗਦੀ ਹੈ, ਨਾ ਜਿਹਦੇ ਸਿਰ ਵਿੱਚ ਲੱਗਦੀ ਹੈ ਉਹ ਬਚਦਾ ਹੈ, ਨਾ ਜਿਹਦੀ ਛਾਤੀ ਵਿੱਚ ਲੱਗਦੀ ਹੈ ਉਹ ਬਚਦਾ ਹੈ।
ਗੁਰੂ ਓਜ ਪਾਏ ਗਏ ਸਿੰਘ ਧਾਏ,
ਹੁਣ ਗੁਰੂ ਸਾਹਿਬ ਸੱਚੇ ਪਾਤਸ਼ਾਹ ਪਿੱਛੋਂ ਲਲਕਾਰ ਰਹੇ ਨੇ। ਗੁਰੂ ਕਾ ਓਜ ਹੈ, ਗੁਰੂ ਕਾ ਆਸਰਾ ਹੈ, ਗੁਰੂ ਕੀ ਓਟ ਹੈ, ਇੱਕ ਰੋਹ ਹੈ ਸਿੰਘ ਧਾਏ। ਫਿਰ ਅੱਗੇ ਅੱਗੇ ਜੀ,
ਬਟੇਰਾ ਦਿਸਾਵੇ ਜਥਾ ਬਾਜ ਜਾਵੇ,
ਕਹਿਣ ਲੱਗੇ ਅੱਜ ਸਿੰਘਾਂ ਦਾ ਅਟੈਕ ਵੇਖਣ ਵਾਲਾ ਸੀ, ਇਸ ਤਰ੍ਹਾਂ ਦਾ ਸੀ ਜਿਵੇਂ ਬਾਜ ਨੂੰ, ਜਿਵੇਂ ਬਟੇਰੇ ਨੂੰ ਵੇਖ ਕੇ ਬਾਜ ਜਾਂਦਾ ਹੈ, ਇਸ ਪ੍ਰਕਾਰ ਦਾ ਅਟੈਕ ਸੀ। ਅੱਜ ਪਹਾੜੀਏ ਅੱਗੇ ਅੱਗੇ ਨੇ, ਅੱਜ ਸਿੰਘ ਪਿੱਛੇ ਪਿੱਛੇ ਨੇ। ਵਾਹ ਵਾਹ, ਹਾਂਜੀ।
ਸ਼ੁਦਾ ਸ਼ੇਰ ਹੋਏ ਜਥਾ ਬ੍ਰਿਗ ਜੋਏ,
ਲੱਗੇ ਜਿਵੇਂ ਸ਼ੇਰ ਭੁੱਖਾ ਹੁੰਦਾ ਹੈ ਨਾ, ਭੁੱਖਾ ਸ਼ੇਰ ਫਿਰ ਜਿਵੇਂ ਅਟੈਕ ਕਰਦਾ ਹੈ, ਇਸ ਤਰ੍ਹਾਂ ਅਟੈਕ ਕੀਤਾ ਸਿੰਘਾਂ ਨੇ।
ਕਰਿਓ ਉਹ ਜੇ ਹੱਲਾ ਨਹੀਂ ਕੰਮ ਚੱਲਾ,
ਜ਼ੋਰ ਦੇ ਨਾਲ ਹੱਲਾ ਕੀਤਾ, ਨਹੀਂ ਜਾਏ ਚੱਲਾ, ਜਿਸ ਹੱਲੇ ਨੂੰ ਫਿਰ ਚੱਲਿਆ ਨਾ ਜਾ ਸਕਿਆ।
ਪਰੇ ਮੋਰਚਾ ਮੈਂ ਦੇ ਕਾਟਤਾ ਮੈਂ,
ਜਿਹੜੇ ਪਹਾੜੀਏ ਬਾਹਰ ਮੈਦਾਨ ਵਿੱਚ ਆ ਕੇ ਲੜੇ, ਸਫਾਈ ਕਰਦਿਆਂ ਕਰਦਿਆਂ ਨਾ ਉਹਨਾਂ ਦੇ ਮੋਰਚਿਆਂ ਤੱਕ ਪਹੁੰਚ ਗਏ ਪਿੱਛੇ।
ਪਲਾਏ ਪਹਾੜੀ ਤਜੀ ਤੀਰ ਭਾਰੇ,
ਚਲੋ ਪਲਾਏ ਪਹਾੜੀ, ਫਿਰ ਭੱਜ ਉੱਠੇ, ਪਲਾਉਣਾ ਹੁੰਦਾ ਭੱਜ ਉੱਠਣਾ, ਫਿਰ ਦੌੜਾਂ ਲੱਗੀਆਂ ਪਹਾੜੀਆਂ ਦੀਆਂ ਜੀ।
ਤਜੀ ਜੀ ਧੀਰ ਭਾਰੇ,
ਉਹਨਾਂ ਨੇ ਧੀਰ ਜਿਹੜੀ ਸੀ ਆਪਣੀ ਧੀਰ ਛੱਡ ਦਿੱਤਾ।
ਕਰਾ ਚੋਲ ਚਾਲੇ ਨਾ ਜਾਈ ਸੰਭਾਲੇ,
ਫਿਰ ਆਹ ਜਿਹੜੀ ਗੱਲ ਹੈ ਨਾ, ਇਹ ਗੁਰੂ ਕਲਗੀਧਰ ਪਾਤਸ਼ਾਹ ਦੇ ਸਿੰਘਾਂ ਦੇ ਵਿੱਚ ਵਿਸ਼ੇਸ਼ ਤੌਰ ਤੇ ਹੈ। ਕਰਾ ਚੋਲ, ਤਲਵਾਰ ਦੀ ਲੜਾਈ। ਨੌਬਤ ਰਾਏ ਆਤਿਸ਼ ਹੋਏ, ਗੁਰਮੁਖ ਸੱਜਣ ਕਹਿੰਦੇ ਨੇ ਸਿੰਘਾਂ ਦੇ ਕੋਲ ਨਾ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਹੜੀ ਗਾਤਰੇ ਕਿਰਪਾਨ ਕਹਿ ਕੇ ਤਲਵਾਰ ਪਾਈ ਹੈ ਨਾ, ਇਹ ਤਲਵਾਰ ਜੇ ਕਿਸੇ ਨੇ ਚਲਾਉਣ ਦਾ ਵਨ ਸਿੱਖਣਾ ਹੋਵੇ ਨਾ, ਇਹ ਸਿੰਘਾਂ ਦੇ ਕੋਲੋਂ ਆ ਕੇ ਸਿੱਖਿਆ ਜਾ ਸਕਦਾ। ਕਹਿੰਦੇ ਨੇ ਇਸ ਲਈ ਕਿ ਇਹਨਾਂ ਸਿੰਘਾਂ ਨੇ ਤਲਵਾਰ ਚਲਾਉਣ ਦਾ ਵੱਲ ਆਪਣੇ ਗੁਰੂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਦੇ ਪਾਸੋਂ ਸਿੱਖਿਆ। ਅਸੀਂ ਤੀਰਾਂ ਦੀਆਂ ਗੱਲਾਂ ਕਰਦੇ ਹਾਂ, ਮਹਾਰਾਜ ਮਹਾਨ ਤੀਰ ਅੰਦਾਜ਼ ਸਨ, ਤਲਵਰੀਏ ਵੀ ਮਹਾਰਾਜ ਕਮਾਲ ਦੇ ਸਨ। ਵੋ ਨੰਗੀ ਧੜੰਗੀ ਅਕਾਲੀ ਵੋ ਜੰਗੀ, ਵੋ ਸ਼ਮਸ਼ੀਰ ਗੋਬਿੰਦ ਵੋ ਸ਼ਮਸ਼ੀਰ ਜੰਗੀ, ਵੋ ਸੀਨੋ ਮੇ ਘੁਸਤੀ ਖਟਕਤੀ ਖਟਕਤੀ, ਵੋ ਜ਼ਬਾਨ ਲਬੋ ਪੇ ਅਟਕਤੀ ਅਟਕਤੀ, ਗਨੀਮੋ ਕੇ ਛੱਕੇ ਛੜਾਤੀ ਹੋਈ, ਵੋ ਲਪਕਤੀ ਹੋਈ ਲਪ ਲਪਾਤੀ ਹੋਈ। ਵੋ ਐ ਸ਼ਮਸ਼ੀਰ ਜੰਗੀ ਸੀ, ਤਲਵਾਰ ਸੀ ਗੁਰੂ ਗੋਬਿੰਦ ਸਿੰਘ ਦੀ। ਤੇ ਜਿਸ ਵੇਲੇ ਪਹਾੜੀਏ ਭੱਜ ਉੱਠੇ, ਹੁਣ ਭੱਜ ਉੱਠੇ ਜਿਹੜੇ, ਨਾਲੇ ਲੜਦੇ ਨੇ ਅਜੇ ਥੋੜੇ ਬਹੁੜੇ, ਫਿਰ ਸਿੰਘਾਂ ਨੇ ਨਾ ਤਲਵਾਰਾਂ ਧੋ ਲਈਆਂ। ਤੂੰ ਕਹਿ ਤਲਵਾਰਾਂ, ਕਰਾ ਚੌਲ ਚਾਲੇ ਨਾ ਜਾਈ ਸੰਭਾਲੇ, ਫਿਰ ਕਹਿਣ ਲੱਗੇ ਕੋਈ ਸੰਭਾਲਣ ਵਾਲਾ ਨਹੀਂ ਅੱਗੋਂ।
ਬੜੇ ਵੀਰ ਬੰਕੇ ਲੜੇ ਜੋ ਨਿਸ਼ੰਕੇ,
ਬੜੇ ਡਾਢੇ ਜੋਧੇ ਜਿਹੜੇ ਫਿਰ ਨਿਸ਼ੰਕ ਹੋ ਕੇ ਨਿਰਭੈ ਹੋ ਕੇ ਲੜੇ ਅੱਜ।
ਸੋ ਕਾਲਿਓ ਕਮੰਡਾ ਪਏ ਖੰਡ ਖੰਡਾ,
ਸੋ ਕਾਲਿਓ ਕਮੰਡਾ ਬਹੁਤ ਭਾਰੀ, ਜਿਹੜੇ ਅੱਗੇ ਕਿਤੇ ਅੜ ਗਏ ਕਿਸੇ ਹੰਕਾਰ ਦੇ ਵਿੱਚ, ਸੋ ਭਇਓ ਖੰਡ ਖੰਡਾ, ਟੁਕੜੇ ਟੁਕੜੇ ਕਰ ਦਿੱਤੇ ਅੱਜ ਜੀ।
ਫਤਿਹ ਪਾਏ ਜੁੱਦਾ ਹਟੇ ਸਿੰਘ ਸੁੱਦਾ,
ਜਿਸ ਵੇਲੇ ਮੈਦਾਨ ਐਨ ਸਾਫ਼ ਹੋ ਗਿਆ, ਫਿਰ ਸਿੰਘਾਂ ਨੇ ਆਪਣੇ ਕਦਮ ਰੋਕੇ ਅੱਜ ਜੀ।
ਮਹਾਮੋਦ ਕਾਇਓ ਵਿਜੈ ਸੋ ਬਜਾਇਓ,
ਸੂਰਮਤਾਈ ਹੈ ਨਾ, ਔਰ ਸੂਰਮੇ ਨੂੰ ਮੈਦਾਨ ਫਤਿਹ ਕਰਕੇ ਜਿਹੜੀ ਖੁਸ਼ੀ ਹੁੰਦੀ ਹੈ ਨਾ, ਇਹ ਫਿਰ ਕੋਈ ਸੂਰਮਾ ਹੀ ਸਮਝ ਸਕਦਾ ਹੁੰਦਾ, ਉਸ ਖੁਸ਼ੀ ਨੂੰ ਜਾਣ ਸਕਦਾ ਹੁੰਦਾ। ਤੰਗ ਆਮਦ ਬਾਜੰਗ ਆਮਦ, ਲੜਾਈਆਂ ਕੋਈ ਚੰਗੀਆਂ ਨਹੀਂ ਹੁੰਦੀਆਂ, ਹੁੰਦੀਆਂ ਚੰਗੀਆਂ ਹੁੰਦੀਆਂ ਨੇ, ਲੇਕਿਨ ਆਦ ਕਾਲ ਤੋਂ ਜਦੋਂ ਤੋਂ ਮਨੁੱਖ ਚੱਲਿਆ ਹੈ ਨਾ, ਲੜਾਈਆਂ ਹੁੰਦੀਆਂ ਆਈਆਂ, ਕੋਈ ਨਾ ਕੋਈ ਧਿਰ ਭੁੱਲ ਕਰਦੀ ਹੈ, ਉਸ ਭੁੱਲ ਦਾ ਨਤੀਜਾ ਲੜਾਈ ਹੁੰਦੀ ਹੈ। ਤੇ ਲੜਾਈ ਦੇ ਵਿੱਚ ਜਿਸ ਵੇਲੇ ਦੋ ਹੱਥ ਹੁੰਦੇ ਨੇ, ਉਸ ਵੇਲੇ ਜਿਹੜਾ ਜੇਤੂ ਹੁੰਦਾ ਹੈ, ਫਤਿਹ ਹੁੰਦਾ ਹੈ, ਫਤਿਹ ਬਣਦਾ ਹੈ ਉਹਨੂੰ, ਫਿਰ ਜਿੰਨਾ ਚਾਅ ਆਉਂਦਾ ਹੈ, ਖੁਸ਼ੀ ਹੁੰਦੀ ਹੈ, ਫਿਰ ਉਹ ਹੀ ਜਾਣ ਸਕਦਾ ਹੈ। ਫਿਰ ਉਸ ਵੇਲੇ ਚਾਅ ਵਿੱਚ ਖੁਸ਼ੀ ਵਿੱਚ ਆ ਕੇ ਜੈਕਾਰੇ ਗਜਾਉਣੇ, ਹਾਂਜੀ, ਫਿਰ ਉਹਦੀ ਆਪਣੀ ਥਾਂ ਹੈ ਜੀ।
ਵੱਡੋ ਨਾ ਦੋਵਾ ਗੁਰੂ ਦਰ ਚ ਜੋਵਾ।
ਲੇਕਿਨ ਅੱਜ ਉਹ ਜਿਹੜੀ ਹੰਕਾਰ ਵਾਲੀ ਗੱਲ ਪਹਿਲਾਂ ਗੁਰੂ ਸਾਹਿਬ ਨੇ ਮਹਿਸੂਸ ਕੀਤੀ ਸੀ ਨਾ, ਮਲੀਨ ਬਿਰਤੀ, ਅੱਜ ਉਹ ਮਲੀਨ ਬਿਰਤੀ ਨਹੀਂ ਸੀ। ਅੱਜ ਗੁਰੂ ਕੇ ਭੈ ਭਾਵਣੀ ਵਾਲੀ ਬਿਰਤੀ ਸੀ। ਔਰ ਗੁਰੂ ਸਾਹਿਬ ਅੱਜ ਪਿੱਠ ਤੇ ਖੜੋਤੇ ਹੋਏ ਸਨ। ਜਿਸ ਵੇਲੇ ਸਿੱਖ ਭੈ ਭਾਵਣੀ ਵਿੱਚ ਰਹਿ ਕੇ, ਅਸੂਲ ਪ੍ਰਸਤ ਰਹਿ ਕੇ ਯੁੱਧ ਲੜਦਾ ਹੈ, ਸਦਾ ਸਮਝੇ ਗੁਰੂ ਮੇਰੀ ਪਿੱਠ ਤੇ ਹੈ ਤੇ ਜਿੱਤ ਉਸਦੀ ਹੋਏਗੀ ਹੋਏਗੀ। ਜਿਸ ਵੇਲੇ ਸਿੱਖ ਆਪਣੇ ਹੱਥੋਂ ਅਸੂਲ ਗਵਾ ਕੇ ਹੰਕਾਰੀ ਹੋ ਕੇ ਹਮਲਾ ਆਵਰ ਕਿਸੇ ਤੇ ਹੋ ਜਾਂਦਾ ਹੈ, ਸਮਝ ਲੈਣਾ ਮੇਰੀ ਪਿੱਠ ਤੇ ਗੁਰੂ ਨਹੀਂ ਹੈਗੇ, ਅੱਜ ਜਿੱਤ ਨਹੀਂ ਹੋਏਗੀ। ਫਿਰ ਇਉਂ ਕਹਿ ਕੇ ਨਾ ਭਾਈ ਸਾਹਿਬ ਨੇ ਇਹ ਜਿਹੜਾ ਪ੍ਰਸੰਗ ਸੀ ਨਾ, ਇਹ ਸੰਪੂਰਨ ਕੀਤਾ ਜੀ।
ਦੋਏਰਾ ਉੱਪਰ ਤੇ ਜਲ ਆਨੰਦਪੁਰ ਲਗਨਾਰੋ ਚਲ ਆਏ।
ਤੋਂ ਪ੍ਰਸੰਗ ਨੂੰ ਸਾਰੇ ਨੂੰ ਸਮਾਪਤ ਕਰਦਿਆਂ ਹੋਇਆਂ ਦੋ ਪੜਾਵਾਂ ਵਿੱਚ ਸਾਨੂੰ ਸਿੱਖਿਆਵਾਂ ਦਿੱਤੀ ਆ। ਪਹਿਲੀ ਗੱਲ ਤਾਂ ਇਹ ਕਿ ਕਦੀ ਹੰਕਾਰੀ ਹੋ ਕੇ ਨਾ ਚੱਲੋ, ਫਿਰ ਜੇ ਨੁਕਸਾਨ ਹੋ ਗਿਆ ਹੈ ਉਹਨੂੰ ਝੱਲ ਲਓ। ਲੇਕਿਨ ਨਾਲ ਇਹ ਵੀ ਆਖਿਆ, ਸੂਮਾ ਜਿਹੜਾ ਹੈ ਨਾ ਉਹ ਦਬਕੇ ਨਹੀਂ ਰਿਹਾ ਕਰਦਾ, ਉਹ ਹਾਰ ਹੋ ਗਈ ਫਿਰ ਕੀ ਹੋ ਗਿਆ, ਜੇ ਧਨ ਦਾ ਨੁਕਸਾਨ ਹੋ ਗਿਆ ਫਿਰ ਜੁੜ ਜਾਏਗਾ, ਹਾਰ ਹੋ ਗਈ ਹੈ ਤੇ ਤਕੜੇ ਹੋ ਕੇ ਚੱਲੋ, ਹਾਰ ਨੂੰ ਜਿੱਤ ਵਿੱਚ ਬਦਲੋ। ਇਹ ਵੀ ਗੁਰੂ ਸਾਹਿਬ ਨੇ ਸਿੱਖਿਆ ਦਿੱਤੀ। ਇਹ ਪ੍ਰਸੰਗ ਸੰਪੂਰਨ ਕਰਕੇ ਨਾ ਫਿਰ ਮਾਣਯੋਗ ਭਾਈ ਸਾਹਿਬ ਇੱਕ ਹੋਰ ਪ੍ਰਸੰਗ ਜ਼ਿਕਰ ਵਿੱਚ ਲਿਆਉਂਦੇ ਨੇ। ਕਹਿੰਦੇ ਨੇ ਕਿ ਆਨੰਦਪੁਰ ਸਾਹਿਬ ਨੂੰ ਘੇਰਾ ਪਿਆ ਹੋਇਆ, 1705 ਈਸਵੀ ਇਹ ਚੱਲ ਰਹੀ ਹੈ ਜਿਹੜੀ, ਘੇਰਾ ਲਗਾਤਾਰ ਤੰਗ ਕੀਤਾ ਜਾ ਰਿਹਾ ਸੀ, ਰਾਸ਼ਨ ਆਉਣਾ ਬੰਦ ਹੋ ਚੁੱਕਾ ਸੀ। ਅੰਦਰ ਨਾ ਕਿਲੇ ਦੇ ਅੰਦਰ ਲਗਾਤਾਰ ਪਾਣੀ ਦਾ ਇੱਕ ਨਾਲਾ ਆਉਂਦਾ ਸੀ, ਅੱਜ ਉਸ ਦਾ ਜ਼ਿਕਰ ਕਰਦੇ ਨੇ। ਉੱਪਰ ਤੇ ਜਲ ਆਨੰਦਪੁਰ ਲਗਨਾਰੋ ਚੱਲ ਆਏ। ਛੋਟਾ ਜਿਹਾ ਇੱਕ ਨਾਲਾ ਆਉਂਦਾ ਸੀ ਆਨੰਦਪੁਰ ਦੇ ਅੰਦਰ, ਜਿਹੜਾ ਕਿਲੇ ਤੱਕ ਆਉਂਦਾ ਸੀ।
ਸਕਲ ਕਾਜ ਪੀ ਅਨਾਦ ਜੇ ਕਰਤ ਸਿੰਘ ਸਮਦਾਏ।
ਔਰ ਚੂੰਕਿ ਉਹ ਨਾਲਾ ਆਨੰਦਪੁਰ ਦੇ ਵਿੱਚੋਂ ਲੰਘਦਾ ਆਉਂਦਾ ਸੀ, ਇਸ ਲਈ ਆਨੰਦਪੁਰ ਨਿਵਾਸੀ ਸਾਰੇ ਹੀ ਸਿੰਘ ਤੇ ਹੋਰ ਜਿਹੜੇ ਨਿਵਾਸੀ ਸਨ ਨਾ, ਉਹ ਆਪਣੀਆਂ ਲੋੜਾਂ ਉਸ ਪਾਣੀ ਤੋਂ ਪੂਰੀਆਂ ਕਰਿਆ ਕਰਦੇ ਸਨ ਜੀ।
ਜੋ ਪਈ ਤਿਤ ਦਿਸ਼ ਡੇਰੇ ਪਰੇ ਪਹਾੜੇ।
ਇਸ ਦਿਸ਼ ਡੇਰੇ ਪਰੇ ਪਹਾੜੀ, ਪਹਾੜੀਏ ਜਿਹੜੇ ਨੇ ਨਾ, ਜਿਸ ਪਾਸਿਓਂ ਇਹ ਨਾਲਾ ਆਇਆ ਕਰਦਾ ਸੀ ਨਾ, ਉਧਰ ਉਹਨਾਂ ਦਾ ਕਬਜ਼ਾ ਸੀ, ਉਧਰ ਉਹਨਾਂ ਨੇ ਆਪਣੇ ਮੋਰਚੇ ਲਾਏ ਹੋਏ ਸਨ।
ਭੀਮ ਚੰਦ ਟੇਕ ਸਚੇਵ ਉਚਾਰੇ।
ਭਾਈ ਸਾਹਿਬ ਹੋਰੀ ਨਾ ਭਾਈ ਸੰਤੋਖ ਸਿੰਘ ਲਗਾਤਾਰ ਭੀਮ ਚੰਦ ਦੇ ਨਾਂ ਤੇ ਹੀ ਜ਼ਿਕਰ ਕਰਦੇ ਚੱਲੇ ਆਏ ਨੇ। ਵੈਸੇ ਮੈਂ ਇੱਕ ਵਾਰ ਅੱਗੇ ਵੀ ਅਰਜ਼ ਕੀਤੀ ਸੀ, ਇਤਿਹਾਸਕ ਲੱਭਤਾਂ ਦੇ ਅਨੁਸਾਰ ਭੀਮ ਚੰਦ ਮਰ ਚੁੱਕਾ ਸੀ, ਉਸ ਦਾ ਬੇਟਾ ਅਜਮੇਰ ਚੰਦ ਜਿਹੜਾ ਸੀ ਨਾ ਉਹ ਇਸ ਵੇਲੇ ਅਗਵਾਈ ਕਰ ਰਿਹਾ ਸੀ। ਪਰ ਮਾਣਯੋਗ ਭਾਈ ਸਾਹਿਬ ਹੋਰਾਂ ਦੀ ਵਾਕਫੀ ਦੇ ਵਿੱਚ ਭੀਮ ਚੰਦ ਨੇ, ਤੇ ਇਸ ਲਈ ਭੀਮ ਚੰਦ ਦਾ ਜ਼ਿਕਰ ਲਗਾਤਾਰ ਚੱਲਿਆ ਆ ਰਿਹਾ। ਕੈਲੂਰ ਦਾ ਜੋ ਰਾਜਾ ਸੀ ਭੀਮ ਚੰਦ ਜਿਹੜਾ ਸੀ ਨਾ, ਉਹਦੇ ਪਾਸ ਉਹਦੇ ਵਜ਼ੀਰ ਨੇ ਇਹ ਗੱਲ ਆਖੀ,
ਜਾਤ ਵੈਰ ਤੇ ਜਲ ਵਿੱਚ ਘੇਰੇ।
ਜਾਤ ਵੈਰ ਤੇ ਜਲ ਵਿੱਚ ਘੇਰੇ, ਬਾਹਰੋਂ ਪਾਣੀ ਅੰਦਰ ਘੇਰੇ ਵਿੱਚ ਜਾ ਰਿਹਾ ਹੈ।
ਕਿਉਂ ਨਾ ਰੋਕੋ ਰਹਿ ਪਿਛੇਰੇ।
ਰਾਜਨ, ਅਸੀਂ ਇਸ ਪਾਣੀ ਨੂੰ ਰੋਕ ਨਹੀਂ ਸਕਦੇ ਕਿ ਪਾਣੀ ਘੇਰੇ ਵਿੱਚ ਅੰਦਰ ਗੁਰੂ ਤੱਕ ਪਹੁੰਚ ਹੀ ਨਾ ਸਕੇ।
ਜਿਸ ਤੇ ਰਿਪਗਨ ਸੰਕਟ ਪਾਵੇ।
ਜਿਸ ਤੇ ਜੇ ਪਾਣੀ ਅੰਦਰ ਨਹੀਂ ਜਾਏਗਾ, ਬਾਕੀ ਅਨਾਜ ਅਸਾਂ ਨੇ ਰੋਕ ਲਿਆ, ਜੇ ਪਾਣੀ ਅੰਦਰ ਨਹੀਂ ਜਾਏਗਾ ਤੇ ਆਪੇ ਦੁਸ਼ਮਣ ਜਿਹੜਾ ਹੈ ਪਿਆਸਾ ਮਰੇਗਾ, ਪਰੇਸ਼ਾਨ ਹੋਏਗਾ। ਹਾਂਜੀ,
ਕੋ ਅਸਨਿਪ ਨਹੀਂ ਜੋ ਬਣਾਵੇ।
ਕੋ ਅਸਨਿਪਤ ਨਹੀਂ ਜੋ ਬਣਾਵੇ। ਰਾਜਾ ਕੌਣ ਹੈ ਜਿਹੜਾ ਘੇਰਾ ਪਾਉਣਾ ਚਾਹੁੰਦਾ ਹੋਵੇ, ਦੁਸ਼ਮਣ ਨੂੰ ਪਕੜਨਾ ਚਾਹੁੰਦਾ ਹੋਵੇ, ਦੁਸ਼ਮਣ ਨੂੰ ਜ਼ੇਰ ਕਰਨਾ ਚਾਹੁੰਦਾ ਹੋਵੇ ਤੇ ਪਾਣੀ ਜਾਣ ਦੇਵੇ? ਇਹ ਪਾਣੀ ਰੋਕਣਾ ਚਾਹੀਦਾ ਸਾਨੂੰ ਜੀ।
ਸੁਣਤ ਗਰੇਸ਼ਰ ਬਹੁਤ ਪਠਾਏ, ਪਾਏ ਬੰਦ ਜਲ ਕੋ ਉਲਟਾਏ।
ਰਾਜਨ ਨੇ ਆਖਿਆ ਗੱਲ ਠੀਕ ਹੈ, ਇਹ ਤਾਂ ਕੰਮ ਸਾਨੂੰ ਬਹੁਤ ਪਹਿਲਾਂ ਕਰ ਲੈਣਾ ਚਾਹੀਦਾ ਸੀ, ਜੇ ਅਸੀਂ ਬਾਕੀ ਘੇਰਾ ਪਾ ਕੇ ਬਾਕੀ ਸਾਰਾ ਕੁਝ ਅਨਾਜ ਤੇ ਘੋੜਿਆਂ ਵਾਸਤੇ ਦਾਣਾ ਪੱਠਾ ਅੰਦਰ ਆਉਣਾ ਰੁਕਿਆ ਹੋਇਆ ਹੈ ਤੇ ਪਾਣੀ ਕਿਉਂ ਅਜੇ ਤੱਕ ਜਾ ਰਿਹਾ ਹੈ? ਪਾਣੀ ਨੂੰ ਪਿੱਛੇ ਬੰਨ ਮਾਰ ਦਿੱਤਾ ਗਿਆ ਜੀ।
ਸ਼ੁਚਕ ਗਯੋ ਜਲ ਜਬ ਨੈ ਆਇਓ,
ਜਿਸ ਵੇਲੇ ਉਹ ਪਿੱਛੋਂ ਆਉਂਦਾ ਹੋਇਆ ਨਾਲਾ ਸੁੱਕ ਗਿਆ। ਹਾਂਜੀ,
ਕੋਟ ਪਹਾੜੀ ਕੋ ਲੱਕ ਪਾਇਓ,
ਜਿਸ ਵੇਲੇ ਪਾਣੀ ਪਿੱਛੋਂ ਆਉਣਾ ਬੰਦ ਹੋ ਗਿਆ, ਪਾਣੀ ਦੀ ਸਪਲਾਈ ਬੰਦ ਹੋ ਗਈ, ਸਿੰਘ ਸਮਝ ਗਏ ਵੀ ਪਿੱਛੇ ਪਾਣੀ ਰੋਕ ਲਿਆ ਗਿਆ ਹੈ ਜੀ।
ਗਏ ਸਿੰਘ ਅਰਦਾਸ ਬਖਾਨੇ,
ਫਿਰ ਸਿੰਘਾਂ ਦੇ ਕੋਲ ਹੋਰ ਕੋਈ ਥਾਂ ਨਹੀਂ ਸੀ, ਫਿਰ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਆਏ ਤੇ ਅਰਦਾਸ ਕੀਤੀ ਉਹਨੇ,
ਪ੍ਰਭ ਜੀ ਰੋਕ ਲਿਓ ਰਿਪ ਪਾਨੇ,
ਹੇ ਪ੍ਰਭੂ ਜੀ ਰੋਕ ਲਿਓ ਰਿਪ ਪਾਣੀ, ਦੁਸ਼ਮਣ ਨੇ ਅੱਜ ਪਾਣੀ ਰੋਕ ਲਿਆ ਹੈ। ਹੇ ਜੀ
ਪ੍ਰਭ ਜੀ ਰੋਕ ਲਿਓ ਰਿਪ ਪਾਣੀ, ਕਰਨ ਸੁਚੇਤਾ ਆਦਿਕ ਕਾਰਾ।
ਮਹਾਰਾਜ ਸੱਚੇ ਪਾਤਸ਼ਾਹ ਸਰੀਰ ਦੀ ਸੰਭਾਲ ਵਾਸਤੇ ਅਤੇ
ਸਰਬ ਖਾਲਸਾ ਕਰਤ ਸੁਖਾਰਾ,
ਸਾਰਾ ਖਾਲਸਾ ਜਿਹੜਾ ਸੀ ਨਾ ਉਹ ਇਸ ਪਾਣੀ ਦੀ ਵਰਤੋਂ ਕਰਿਆ ਕਰਦਾ ਸੀ ਤੇ ਬੜਾ ਸੌਖਾ ਸੀ।
ਸੁਣ ਬੇਨਤੀ ਨਿਜ ਦਾਸਨ ਕੇਰੇ,
ਮਹਾਰਾਜ ਕੀ ਕਰੀਏ ਅਸੀਂ ਤਾਂ ਬੇਨਤੀ ਸੁਣ ਕੇ ਸੱਚੇ ਪਾਤਸ਼ਾਹ ਜੀ।
ਕਲਗੀ ਧਰ ਬੋਲੇ ਤੇ ਸਵੇਰੇ,
ਧਰ ਪਾਤਸ਼ਾਹ ਜੀ ਉਸ ਵੇਲੇ ਐਂ ਕਹਿਣ ਲੱਗੇ,
ਸਤਦਰਵ ਸਲਤਾ ਸ਼ਕਤ ਸਮੇਤਾ ਜੋ ਜਲ ਦੇ ਖਾਲਸੇ ਤਾ।
ਵਾਹਿਗੁਰੂ ਵਾਹਿਗੁਰੂ, ਜਿਹੜਾ ਬਚਨ ਸਤਿਗੁਰੂ ਮਹਾਰਾਜ ਕਰਨ ਵਾਸਤੇ ਜਾ ਰਹੇ ਨੇ ਨਾ, ਇਸ ਪ੍ਰਕਾਰ ਦੇ ਕੌਤਕ ਸਾਡੇ ਇਤਿਹਾਸ ਵਿੱਚ ਪਹਿਲਾਂ ਮਿਲਦੇ ਨੇ, ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੋਂ ਮਿਲਦੇ ਨੇ। ਇੱਕ ਤਾਂ ਬੜਾ ਪ੍ਰਸਿੱਧ ਹੈ ਨਾ ਵਲੀ ਗਧਾਰੀ ਵਾਲਾ, ਬਈ ਉਹਨੇ ਜਿਸ ਵੇਲੇ ਪਹਾੜ ਸੁੱਟਿਆ ਤੇ ਗੁਰੂ ਸਾਹਿਬ ਨੇ ਥੱਲੇ ਬਚਨ ਕੀਤਾ ਤੇ ਥੱਲੇ ਚਸ਼ਮਾ ਫੁੱਟ ਪਿਆ, ਉਹਦਾ ਜਿਹੜਾ ਚਸ਼ਮਾ ਸੀ ਨਾ ਉਹ ਸਾਰਾ ਸੁੱਕ ਗਿਆ, ਜਲ ਸਾਰਾ ਥੱਲੇ ਆ ਗਿਆ ਹੈ ਨਾ, ਅਸੀਂ ਪੜ੍ਹਦੇ ਸੁਣਦੇ ਦੇਖਦੇ ਦਰਸ਼ਨ ਕਰਦੇ। ਇਸੇ ਤਰ੍ਹਾਂ ਮੈਂ ਇਤਿਹਾਸ ਵਾਚ ਰਿਹਾ ਸਾਂ, ਦੋ ਮੌਕੇ ਹੋਰ ਬਣਦੇ ਨੇ ਬਿਲਕੁਲ ਇਵੇਂ ਜਿਵੇਂ ਗੁਰੂ ਕਲਗੀਧਰ ਪਾਤਸ਼ਾਹ ਅੱਜ ਬਣਾਉਣ ਜਾ ਰਹੇ ਨੇ। ਗੁਰੂ ਮਹਾਰਾਜ ਸਮਰੱਥ ਨੇ, ਸਭ ਤੇ ਵੱਡ ਸਮਰੱਥ ਗੁਰਦੇਵ, ਸਭ ਤੇ ਵੱਡ, ਜੇ ਉਹ ਚਾਹੁਣ ਇਵੇਂ ਕਰ ਸਕਦੇ ਸਨ, ਜਦੋਂ ਕਿਤੇ ਲੋੜ ਪਈ ਉਹਨਾਂ ਨੇ ਉਹ ਕਲਾ ਵਰਤਾ ਵੀ ਲਈ, ਜਦੋਂ ਨਹੀਂ ਚਾਹਿਆ ਨਹੀਂ ਕੀਤਾ। ਜਦੋਂ ਲੋੜ ਸੀ ਭੇਤ ਉਹ ਜਾਣਦੇ ਨੇ, ਨਹੀਂ ਚਾਹਿਆ ਨਹੀਂ ਲੋੜ ਭੇਤ ਉਹ ਜਾਣਦੇ ਨੇ। ਪਰ ਸਤਿਗੁਰੂ ਮਹਾਰਾਜ ਸਭ ਕੁਝ ਨਾ ਕਰਨ ਕਾਰਨ ਸਮਰੱਥ, ਕਹਿਣ ਲੱਗੇ ਸਿੰਘੋ ਜਿਹੜਾ ਸਤਲੁਜ ਹੈ ਨਾ ਜਿਸ ਦੇ ਕਿਨਾਰੇ ਤੇ ਅਸਾਂ ਨੇ ਆਨੰਦਪੁਰ ਵੱਧਾ ਹੈ, ਪਿਤਾ ਜੀ ਨੇ ਤੇ ਅਸਾਂ ਨੇ ਆਨੰਦਪੁਰ ਵੱਧਾ ਹੈ, ਇਹ ਸਤਲੁਜ ਬੜਾ ਧਿਆਨ ਰੱਖਣ ਵਾਲਾ ਹੈ ਸਾਡਾ। ਸਤਲੁਜ ਦੇ ਪਾਣੀ ਨਾਲ ਹੀ ਆਨੰਦਪੁਰ ਵਾਸੀ ਹਮੇਸ਼ਾ ਸੁਖ ਪਾਉਂਦੇ ਰਹੇ ਨੇ।
ਸੋ ਜਲ ਦੇ ਖਾਲਸੇ ਤਾ,
ਸਤਲੁਜ ਜਿਹੜਾ ਹੈ ਨਾ ਹਮੇਸ਼ਾ ਹੀ ਖਾਲਸੇ ਦਾ ਆਗਿਆਕਾਰ ਹੈ, ਇਹ ਜਲ ਦੇਵੇਗਾ ਅਰ ਦਿੰਦਾ ਹੈ।
ਦੁਸ਼ਟਨ ਕੀ ਰੋਕੀ ਨਾ ਰਹਿ,
ਇਹ ਦੁਸ਼ਟਾਂ ਦੇ ਰੋਕਿਆ ਨਹੀਂ ਰੁਕ ਸਕੇਗਾ।
ਨਿਕਲ ਖੁਟਾਈ ਤਿਨ ਕੀ ਲੈ,
ਇਹ ਸਾਰੀ ਖੁਟਾਈ ਜਿਹੜੀ ਹੈ ਨਾ ਉਹਨਾਂ ਦੀ ਚੰਗੀ ਤਰ੍ਹਾਂ ਸਮਝਦਾ ਹੈ ਸਤਲੁਜ।
ਇਮ ਕਹਿ ਲਿਆ ਮਨ ਹੇਤ ਬਖਾਨਾ,
ਕਹਿਣ ਲੱਗੇ ਭਾਈ ਸਾਹਿਬ ਲਿਖਦੇ ਨੇ ਇਮ ਕਹਿ ਲਿਆਵਣ ਹੇਤ ਬਖਾਨਾ, ਬਈ ਸਤਲੁਜ ਨੂੰ ਤੁਸੀਂ ਜਾ ਕੇ ਲੈ ਆਓ। ਫਿਰ ਕੀ ਆਖਿਆ ਕੀ ਮਹਾਰਾਜ ਨੇ,
ਨਿਜ ਤਰਕਸ਼ ਦੇ ਕੇ ਕਰਬਾਨਾ,
ਆਪਣੇ ਤਰਕਸ਼ ਦੇ ਵਿੱਚੋਂ ਨਾ ਇੱਕ ਤੀਰ ਕੱਢਿਆ ਤੇ ਕਹਿਣ ਲੱਗੇ ਇਹ ਤੀਰ ਲੈ ਜਾਓ।
ਪਹੁੰਚੋ ਸਤਦਰਵ ਕੇਲ ਕਿਨਾਰੇ,
ਸਤਲੁਜ ਦੇ ਕਿਨਾਰੇ ਤੇ ਪਹੁੰਚ ਕੇ
ਅਮਰੋ ਦਿਓ ਸੰਦੇਸ਼ ਉਚਾਰੇ,
ਸਾਡੇ ਵੱਲੋਂ ਇਹ ਸੁਨੇਹਾ ਦਿਆ ਜੇ
ਅਬ ਸੰਗਰਾਮ ਸਮੋ ਬਡਿਓਆ,
ਅਰ ਕਿਹੋ ਜੇ ਸਤਲੁਜ ਨੂੰ ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਨੇ, ਹੇ ਸਤਲੁਜ ਅਬ ਸੰਗਰਾਮ ਸਮੋ ਬਡ ਹੋਵਾ, ਇਹ ਧਰਮ ਯੁੱਧ ਲੜਨ ਦਾ ਸਮਾਂ ਬਣ ਗਿਆ ਹੈ।
ਸ਼ਤਰੂ ਲੱਖਾਂ ਲਸ਼ਕਰ ਢੋਵਾ,
ਲੱਖਾਂ ਹੀ ਦੁਸ਼ਮਣੀ ਫੌਜਾਂ ਜਿਹੜੀਆਂ ਨੇ ਉਹਨਾਂ ਨੇ ਘੇਰਾ ਪਾਇਆ ਹੋਇਆ ਹੈ।
ਹਮ ਤੇਰੇ ਬੋਚਿਰ ਤੱਟ ਬਸੇ,
ਭਾਈ ਤੇਰੀ ਸਾਡੀ ਬੜੀ ਪੁਰਾਣੀ ਸਾਂਝ ਹੈ, ਅਸੀਂ ਚਿਰਾਂ ਦੇ ਤੇਰੇ ਕਿਨਾਰੇ ਤੇ ਵਸਦੇ ਹਾਂ। ਹਾਂਜੀ,
ਬਿਲਸੇ ਅਦਕ ਬਿਲਾ ਸੈ ਪਾਸੇ,
ਔਰ ਅਸੀਂ ਵੀ ਆਨੰਦ ਵਿੱਚ ਹਾਂ ਤੇ ਹੋਰ ਆਲੇ ਦੁਆਲੇ ਦੇ ਜਿਹੜੇ ਨਿਵਾਸੀ ਨੇ ਉਹ ਵੀ ਆਨੰਦ ਲੈ ਰਹੇ ਨੇ ਤੇਰੇ ਕਰਕੇ।
ਪੰਥ ਰਚਿਓ ਜਗ ਪਾਪਨ ਖਾਪਨ,
ਗੁਰੂ ਕਲਗੀਧਰ ਪਾਤਸ਼ਾਹ ਜੀ ਕਹਿੰਦੇ ਨੇ ਇਹ ਜਿਹੜਾ ਪੰਥ ਰਚਿਆ ਹੈ ਨਾ, ਖਾਲਸਾ ਰਚਿਆ ਹੈ, ਇਹ ਪਾਪੀਆਂ ਨੂੰ ਖਪਾਉਣ ਵਾਸਤੇ, ਜ਼ਾਲਮਾਂ ਦਾ ਨਾਸ਼ ਕਰਨ ਵਾਸਤੇ ਖਾਲਸੇ ਦੀ ਰਚਨਾ ਕੀਤੀ ਹੈ।
ਹਿੰਦੂ ਧਰਮ ਉਬਾਰ ਸਥਾਪਨ,
ਜਿਹੜੇ ਮਾੜੇ ਨੇ, ਕਮਜ਼ੋਰ ਨੇ, ਨਿਤਾਣੇ ਨੇ ਹਿੰਦੂ ਇਸ ਵੇਲੇ, ਉਹਨਾਂ ਦੇ ਧਰਮ ਨੂੰ ਬਚਾਉਣ ਦੇ ਵਾਸਤੇ
ਪੰਥ ਰਚਿਓ ਜਗ ਪਾਪਨ ਤੁਖਾਮਨ,
ਪੰਥ ਰਚਿਓ,
ਪੰਥ ਰਚੀ, ਪੰਥ ਰਚਿਓ ਜਗ ਪਾਪਨ ਖਾਪਨ, ਹਿੰਦੂ ਧਰਮ ਉਭਾਰ ਸਥਾਪਨ, ਤੁਰਕਨ ਸਨ ਇਨ ਬੈਰ ਤੁਖਾਮਨ।
ਬੰਦੇ ਵੀ ਤੁਰਕਾਂ ਦੇ ਨਾਲ ਐਵੇਂ ਹੀ ਵੈਰ ਬਣ ਗਿਆ ਹੈ, ਐਵੇਂ ਵੈਰ ਬਣ ਗਿਆ ਹੈ, ਸਾਡਾ ਕੋਈ ਵੈਰ ਨਹੀਂ ਕਿਸੇ ਮੁਸਲਮਾਨ ਨਾਲ ਵੈਰ ਨਹੀਂ, ਹਾਂ ਜਿਹੜਾ ਜ਼ਾਲਮ ਬਣ ਕੇ ਆ ਜਾਂਦਾ ਹੈ, ਜ਼ੋਰਾਵਰ ਬਣ ਕੇ ਆ ਜਾਂਦਾ ਹੈ, ਜਿਹੜਾ ਜਾਬਰ ਬਣ ਕੇ ਆ ਜਾਂਦਾ ਹੈ, ਖਾਲਸੇ ਨੇ ਉਹਦੇ ਨਾਲ ਦੋ ਹੱਥ ਕਰਨੇ ਨੇ।
ਲੜ ਕਰ ਨਿਤ ਰਿਪ ਬਲੀ ਖਪਾਵਨ,
ਔਰ ਖਾਲਸਾ ਜਿਹੜਾ ਹੈ ਲੜ ਕੇ ਇਹਨਾਂ ਪੰਥ ਦੁਖੀਆਂ ਨੂੰ ਮਾਰੇਗਾ।
ਇਸ ਕਾਰਨ ਰਣ ਮੈਂ ਦੇ ਅਖਾੜੇ,
ਇਸ ਕਰਕੇ ਇਹ ਧਰਮ ਯੁੱਧ ਮਚਿਆ ਹੋਇਆ ਹੈ।
ਹਮਨੇ ਕਾਲੇ ਹੋਏ ਪਵਾਰੇ,
ਯਾਦ ਰੱਖੀ ਅਸੀਂ ਪਿੱਛੇ ਨਹੀਂ ਹਟ ਸਕਦੇ, ਅਸੀਂ ਪਿੱਛੇ ਨਹੀਂ ਹਟਣਾ, ਇਹ ਜਿਹੜੇ ਪਵਾੜੇ ਨੇ ਨਾ ਪਵਾੜੇ, ਇਹਨਾਂ ਦੇ ਵਿੱਚ ਖਾਲਸਾ ਜਿਹੜਾ ਹੈ ਜੂਝੇਗਾ, ਜੂਝਣਾ ਆਸਾਨ ਹੈ ਜੀ।
ਜਲ ਪਹੁੰਚਾਏ ਹਿਮਾਇਤ ਕਰੀਏ,
ਹੇ ਸਤਲੁਜ ਤੇਰਾ ਧਰਮ ਬਣਦਾ, ਤੇਰਾ ਕਰਮ ਬਣਦਾ ਹੈ, ਆਪਣਾ ਜਲ ਪਹੁੰਚਾ ਇਹਨਾਂ ਧਰਮੀਆਂ ਤੱਕ, ਇਸ ਧਰਮੀ ਖਾਲਸੇ ਤੱਕ ਆਪਣਾ ਜਲ ਪਹੁੰਚਾ, ਜਿਹੜਾ ਧਰਮੀ ਖਾਲਸਾ
ਇਨ ਸਿੰਘ ਤੱਕ ਪਹੁੰਚੂ ਚਰੀਏ,
ਔਰ ਇਹਨਾਂ ਖਾਲਸੇ ਤੱਕ ਤੂੰ ਆਪਣਾ ਜਲ ਪਹੁੰਚਾ, ਜਿਹੜਾ ਖਾਲਸਾ ਧਰਮ ਦੁਖੀਆਂ ਨੂੰ, ਪੰਥ ਦੁਖੀਆਂ ਨੂੰ ਮਾਰਨ ਵਾਸਤੇ ਤੁਰਿਆ ਹੋਇਆ ਹੈ, ਜਿਹੜਾ ਨਿਮਾਣਿਆਂ ਦਾ ਧਿਆਨ ਰੱਖਣ ਵਾਸਤੇ, ਨਿਮਾਣਿਆਂ ਦੀ ਸੰਭਾਲ ਕਰਨ ਵਾਸਤੇ, ਇਸ ਵੇਲੇ ਹਿੰਦੂ ਧਰਮ ਖਤਰੇ ਵਿੱਚ ਹੈ, ਉਹਦੀ ਸੰਭਾਲ ਕਰ ਰਿਹਾ ਹੈ, ਤੇਰਾ ਫਰਜ਼ ਬਣਦਾ ਸਤਲੁਜ ਆਪਣਾ ਜਲ ਤੂੰ ਖਾਲਸੇ ਤੱਕ ਪਹੁੰਚਾ। ਮਹਾਰਾਜ ਕਹਿਣ ਲੱਗੇ ਸਿੰਘਾ ਇਹ ਸਾਡਾ ਤੀਰ ਲੈ ਜਾ, ਤੇ ਫਿਰ ਕੀ ਕਰਨਾ ਹੈ, ਇਤਨਾ ਕਹਿ ਕੇ
ਬੌਰ ਤੀਰ ਤੇ ਤੀਰ ਲਕੀਰ ਖੈਂਚ ਤੋਂ ਪਹੁੰਚੋ ਪੁਰ ਮੈਂ ਵੀਰ,
ਫਿਰ ਨਾ ਤੀਰ ਦੀ ਮੁਖੀ ਥੱਲੇ ਲਾ ਕੇ ਨਾ ਕਿਨਾਰੇ ਤੇ ਫਿਰ ਖਿੱਚਦੇ ਆਇਓ ਜੇ, ਨਗਰ ਵਿੱਚ ਆ ਜਾਇਓ ਜੇ ਜੀ।
ਹਟ ਕੇ ਦ੍ਰਿਸ਼ਟ ਨਾ ਕਰੋ ਪਿਛਾਰੇ,
ਮਹਾਰਾਜ ਕਹਿਣ ਲੱਗੇ ਪਿਛਾ ਮੁੜ ਕੇ ਵੇਖਣ ਦੀ ਲੋੜ ਕੋਈ ਨਹੀਂ, ਇਹਨਾਂ ਕਹਿ ਕੇ ਪੂਰਨ ਵਿਸ਼ਵਾਸ ਦੇ ਨਾਲ ਇਸ ਪਾਸੇ ਤੁਰ ਪਿਓ, ਜੇ ਤੀਰ ਦੀ ਮੁਖੀ ਥੱਲੇ ਲਾ ਕੇ
ਬਿਨਾਂ ਬਿਲੋ ਕੇ ਗਮੋ ਅਗਾਰੇ,
ਬਿਨਾਂ ਕਿਸੇ ਵੇਖਣ ਦੇ ਪਿੱਛੇ ਨਜ਼ਰ ਭਰ ਕੇ ਤੱਕਣ ਦੇ ਤੁਰੇ ਆਇਓ ਜੇ, ਗੁਰੂ ਨਾਨਕ ਕਿਰਪਾ ਕਰਨਗੇ।
ਜੇਠਾਂ ਚੋ ਤਾਂ ਜਲ ਆਵੇ, ਤੁਮਰੇ ਸਕਲ ਕਾਜ ਨਿਰਭਾਵੇ,
ਜਿੱਥੇ ਚਾਹੁੰਦੇ ਹੋ ਨਾ ਜਲ ਉੱਥੇ ਹੀ ਪਹੁੰਚ ਜਾਏਗਾ। ਸਿੰਘ ਗੁਰੂ ਕੇ ਆਸਰੇ ਹੋ ਕੇ ਚੱਲਣ, ਖਾਲਸਾ ਗੁਰੂ ਨੂੰ ਵਿੱਚ ਲੈ ਕੇ ਚੱਲੇ, ਸਤਲੁਜ ਵੀ ਖਾਲਸੇ ਦੇ ਚਰਨਾਂ ਵਿੱਚ ਆ ਜਾਏਗਾ, ਸਤਲੁਜ ਵੀ ਆਪਣੀ ਧਾਰਾ ਬਦਲ ਲਵੇਗਾ, ਕੁਦਰਤ ਸਾਰੀ ਦੀ ਸਾਰੀ ਖਾਲਸੇ ਦੀ ਪਿੱਠ ਤੇ ਆ ਜਾਏਗੀ, ਜਿਸ ਵੇਲੇ ਖਾਲਸਾ ਧਰਮ ਰੱਖਿਅਕ ਹੋ ਕੇ ਬਣਦਾ ਹੈ, ਜਿਸ ਵੇਲੇ ਨਿਮਾਣਿਆਂ ਦੀ, ਨਿਤਾਣਿਆਂ ਦੀ ਸੰਭਾਲ ਕਰਨ ਵਾਸਤੇ ਤੁਰਦਾ ਹੈ, ਤੇ ਵਾਹਿਗੁਰੂ ਦਾ ਸਾਹਿਬ ਸੱਚੇ ਪਾਤਸ਼ਾਹ ਦਾ ਮਿਹਰਾਂ ਦਾ ਹੱਥ ਮੇਰੇ ਖਾਲਸੇ ਦੇ ਸਿਰ ਤੇ ਸਦਾ ਰਹੇਗਾ। ਜਾਓ, ਜਾ ਕੇ ਐਂ ਕਰੋ, ਤੇ ਜਿਸ ਵੇਲੇ ਤੁਸੀਂ ਆਓਗੇ ਨਾ, ਤੇ ਤੁਸੀਂ ਵੇਖਣਾ ਇਹ ਸਤਲੁਜ ਤੁਹਾਡੇ ਪਿੱਛੇ ਪਿੱਛੇ ਤੁਰਿਆ ਆਉਂਦਾ, ਇਹ ਆਪ ਹੀ ਆਨੰਦਪੁਰ ਆ ਜਾਏਗਾ। ਕੌਣ ਪਹਾੜੀਆ ਹੈ ਜਿਹੜਾ ਸਤਲੁਜ ਰੋਕ ਸਕੇਗਾ? ਸਤਿਗੁਰਾਂ ਨੇ ਇਉਂ ਹੌਸਲਾ ਦਿੱਤਾ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਨੇ। ਹੁਣ ਸਿੰਘ ਕਿਵੇਂ ਕਰਦੇ ਨੇ, ਕੀ ਹੁੰਦਾ ਹੈ, ਇਹ ਫਿਰ ਆਪਾਂ ਹੁਣ ਭਲਕੇ ਵਿਚਾਰਾਂਗੇ।